ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਿਵਾਜ ਨ ਦੂਸਰ ਤੋਸੋ। ਪੂਲ ਸੀ ਮੋਹ ਮਰੀ ਪ੍ਰਭੁ ਆਪਨ, ਪੂਲਨ ਹਾਰ ਕਹੂ ਕਉ ਮੋਸੋ। ਸੇਵ ਕਰੈ ਤੁਮਰੀ ਤਿਨ ਕੇ, ਛਿਨ ਮੈ ਤਨ ਲਾਗਤ ਤਾਮ ਪਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਪਾਰੀ ਪੁਜਾਨ ਕੋ ਭਾਰੀ ਪਰੋਸੋ। ਸੇਵ ਕਰੈ ਤੁਮਰੀ ਤਿਨ ਕੇ, ਛਿਨ ਮੈ ਤਨ ਲਾਗਤ ਤਾਮ ਪਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਭਾਰੀ ਪੁਜਾਨ ਕੋ ਭਾਰੀ ਪਰੋਸੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ ਚਲਿੱਤਰ ਬਾਰਵਾਂ, ਤਵੈ ਪ੍ਰਸਾਦ ਦੋਹਰਾ। ਬਿੰਦਰਾ ਬਨ ਬ੍ਰਿਖ ਭਾਨ ਕੀ, ਸੁਤਾ ਰਾਧਿਕਾ ਨਾਮ। ਹਰ ਸੋ ਕਿਆ ਚਰਿੱਤਰ ਤਿਹ, ਦਿਨ ਕਹ ਦੇਖਤ ਬਾਮ। ਬਿੰਦਰਾ ਬਨ ਬ੍ਰਿਖ ਭਾਨ ਕੀ, ਸੁਤਾ ਰਾਧਿਕਾ ਨਾਮ। ਹਰ ਸੋ ਕਿਆ ਚਰਿੱਤਰ ਤਿਹ, ਦਿਨ ਕਹ ਦੇਖਤ ਬਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਰਵਣ ਕਰ ਰਹੇ ਹੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਰਚਨਾ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ, ਸ਼੍ਰੀ ਚਰਿਤ੍ਰੋਪਾਖਿਆਨ ਦੀ ਲੜੀਵਾਰ ਵਿਚਾਰ। ਸੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁਣ ਤੱਕ ਜੋ 10 ਚਰਿੱਤਰ ਹਨ ਸੰਪੂਰਨ ਹੋ ਚੁੱਕੇ ਹਨ ਵਿਚਾਰ ਸਾਹਿਤ। ਵਾਹਿਗੁਰੂ 11 ਚਰਿੱਤਰ ਸੰਪੂਰਨ ਹੋ ਚੁੱਕੇ ਹਨ। ਸੋ ਅੱਜ ਜੋ 12ਵਾਂ ਚਰਿੱਤਰ ਹੈ ਉਹਦੀ ਵਿਚਾਰ ਦੇ ਨਾਲ ਅਸੀਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਜੁੜਨ ਜਾ ਰਹੇ ਹਾਂ, ਵਿਚਾਰ ਕਰਨ ਜਾ ਰਹੇ ਹਾਂ। ਸੋ ਆਓ ਬੜੇ ਪਿਆਰ ਦੇ ਨਾਲ 12ਵੇਂ ਚਰਿੱਤਰ ਦੀ ਵਿਚਾਰਧਾਰਾ ਨਾਲ ਜੁੜਨਾ ਕਰੀਏ ਜੀ। ਦੋਹਰਾ ਬਿੰਦਰਾ ਬਨ ਬ੍ਰਿਖ ਭਾਨ ਕੀ, ਸੁਤਾ ਰਾਧਿਕਾ ਨਾਮ। ਹਰ ਸੋ ਕਿਆ ਚਰਿੱਤਰ ਤਿਹ, ਦਿਨ ਕਹ ਦੇਖਤ ਬਾਮ। ਜਿਹੜਾ ਵਜ਼ੀਰ ਸੀ ਉਹ ਰਾਜੇ ਨੂੰ ਇੱਕ ਹੋਰ ਚਰਿੱਤਰ ਜਿਹੜਾ ਹੈ ਸੁਣਾਉਣ ਲੱਗਾ। ਆਖਣ ਲੱਗਾ ਕਿ ਬਿੰਦਰਾ ਬਨ ਨਗਰ ਜਿਸ ਵਿੱਚ ਕੇ ਸ਼੍ਰੀ ਕ੍ਰਿਸ਼ਨ ਜੀ ਰਹਿਣ ਵਾਲੇ ਸਨ, ਉਥੋਂ ਦੀ ਹੀ ਬ੍ਰਿਖ ਭਾਨੂ ਦੀ ਇੱਕ ਪੁੱਤਰੀ ਜਿਸਦਾ ਨਾਮ ਹੈ ਰਾਧਿਕਾ, ਤੇ ਉਸ ਨੇ ਦਿਨ ਕਹ ਦੇਖਤ ਬਾਮ, ਬਾਮ ਭਾਵ ਕਿ ਉਸ ਇਸਤਰੀ ਨੇ ਦਿਨ ਦੇ ਸਮੇਂ ਹੀ ਕ੍ਰਿਸ਼ਨ ਦੇ ਨਾਲ ਜਿਹੜਾ ਚਰਿੱਤਰ ਕੀਤਾ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਸੁਣਾਉਣਾ ਕਰਦਾ ਹਾਂ। ਕ੍ਰਿਸ਼ਨ ਰੂਪ ਲੱਖ ਬਸ ਭਈ, ਨਿਸ ਦਿਲ ਹੇਰਤ ਚਾਹੇ। ਵਿਆਸ ਬਰਾਸਰ ਅਸੁਰ ਸੁਰ, ਭੇਦ ਨਾ ਭਾਵਤ ਜਾਹੇ। ਵਜ਼ੀਰ ਆਖਣ ਲੱਗਾ ਕਿ ਉਹ ਰਾਧਿਕਾ ਨਾਮ ਦੀ ਇਸਤਰੀ ਕ੍ਰਿਸ਼ਨ ਦੇ ਸੋਹਣੇ ਰੂਪ ਨੂੰ ਵੇਖ ਕੇ ਉਹਦੇ ਬਸ ਵਿੱਚ ਹੋ ਚੁੱਕੀ ਸੀ। ਨਿਸ ਭਾਵ ਕਿ ਦਿਨ ਰਾਤ ਹੀ ਉਹਦਾ ਦਿਲ ਜਿਹੜਾ ਹੈ ਉਹ ਕ੍ਰਿਸ਼ਨ ਨੂੰ ਵੇਖਦਾ ਰਹਿੰਦਾ ਹੈ। ਕ੍ਰਿਸ਼ਨ ਜਿਸਦਾ ਭੇਦ ਵਿਆਸ ਵਰਗੇ ਲਿਖੀ ਪਰਾਸ਼ਰ ਵਰਗੇ ਸੀ, ਅਸੁਰ ਭਾਵ ਰਾਕਸ਼ ਸੁਰ ਭਾਵ ਦੇਵਤੇ, ਇਹ ਵੀ ਉਸ ਕ੍ਰਿਸ਼ਨ ਦਾ ਭੇਦ ਨਹੀਂ ਜਾਣਦੇ, ਇਹ ਵੀ ਭੇਦ ਉਹਦਾ ਜਾਣ ਨਹੀਂ ਸਕੇ। ਲੋਕ ਲਾਜ ਜਿਹ ਹਿਤ ਤਜੀ, ਔਰ ਤਜਿਓ ਧਨ ਤਾਮ। ਕਿਹੇ ਬਿਦ ਪਿਆਰੋ ਪਾਏ ਐ, ਪੂਰਨ ਹੋਵੇ ਕਾਮ। ਤੇ ਉਹ ਰਾਧਿਕਾ ਹੁਣ ਆਪਣੇ ਮਨ ਦੇ ਵਿੱਚ ਇਹ ਖਿਆਲ ਕਰਨ ਲੱਗੀ, ਸੋਚਣ ਲੱਗੀ ਕਿ ਜਿਸ ਮੈਂ ਕ੍ਰਿਸ਼ਨ ਦੇ ਖਾਤਰ लोक ला छड़ी है, फिर अपना धन दौलत घर बार छड़िया है, ते उस प्यारे नूं मैं किवें प्राप्त करा, किस विध प्यारो पाए है, किस तरीके नाल अपने प्यारे नूं प्राप्त करा कि मेरी जो कामना है वह पूर्ण हो जाए। मिलन है तेक सहचरी पठी चतुर जिय जान, कवन शल मौको सखी मीत मलैया कान। फिर की कीता उस राधिका ने कि मिलन हेत एक सहचरी, सहचरी भाव सहेली, कि उस चतुर भाव की सियाणी राधिका ने कृष्ण दे नाल अपना मिलाप करन वास्ते अपनी एक सहेली नूं भेजिया। वो आखन लगी कि तू कृष्ण नूं जाके किसे ना किसे तरह छल करके, कोई ना कोई ढंग तरीका लभ करके मेरा मिलाप जड़ा है कृष्ण दे नाल करवा दे। अड़ेल ब्रह्म ब्यास अर भेद भेद नह जा नहीं, सेवसन का दिकशेष नेत कर मान ही। आखन लगी जिस कृष्ण नूं ब्रह्मा व्यास अते वेद भी जिसका भेद नहीं जान सके, शिव जी सनक आदिक ब्रह्मा दे चार पुत्र ते शेष नाग भी जिसनूं बेअंत बेअंत करके मनदा है, जो सब पांत न सदा जगत में गाय है, हो तवन पुरख सजनी मोहयान मलाई है, जो सब तरीका सब विधियां दे नाल सारे संसार दे विच ही गाया जांदा है, भाव कि सारे ओदियां वड़ियाईयां करदे ने, गुणां नूं गाउंदे ने, ते इस तरह करके ही मेरी सहेली सजनी भाव कि ही मेरी सहेली किसे ना किसे तरह करके उस पुरुष दे नाल मैनूं मिलाउणा कर। कबित स्वित तब पूते ते में खुली न मेख संधि, अंजनी दी सेली दा सुबा सुब पाखणा। राधिका अपनी सहेली नूं आखन लगी के जेहड़ा कृष्ण है उन्हूं जाके दसना कि उदी याद दे विहड़ा शरीर जेहड़ा है ना वो चिट्टे रंग वाला हो गया, पा मानो सुबा रूप बन चुका है, ते आखना कि उदी याद सानू मेखुली ने मेख संधि पाव की मेखुली पाव गोदड़ी सानू गल दे विच पाई है, ते अंजन दी सेली सेली पाव की जोगियां वाली टोपी, ते साडा सुभा जेहड़ा है ਉਹ ਜੋਗੀਆਂ ਦੀ ਨਿਆਈ ਬਣ ਚੁੱਕਿਆ ਹੈ ਕ੍ਰਿਸ਼ਨ ਨੂੰ ਪ੍ਰਾਪਤ ਕਰਨ ਵਾਸਤੇ, ਇਹ ਸਾਰਾ ਕੁਝ ਜਾ ਕੇ ਉਸਨੂੰ ਦੱਸਣਾ ਕਰਨਾ। ਭਗਵਾ ਸਪੇਸ ਸਾਡੇ ਨੈਣਾ ਦੀ ਲੈ ਲਾਈ ਸਈਓ, ਯਾਰਾਂ ਦਾ ਧਿਆਨ ਇਹੋ ਕੰਧ ਮੂਲ ਚਾਖਣਾ। ਭਗਵਾ ਸਪੇਸ ਆਖਣ ਲੱਗੇ ਸਾਨੂੰ ਉਹਦੀ ਯਾਦ ਵਿੱਚ ਭਗਵਾ ਭੇਸ ਧਾਰਨ ਕਰ ਲਿਆ ਏ, ਸਾਡੇ ਅੱਖਾਂ ਦੇ ਨੈਣਾ ਅੱਖਾਂ ਦੇ ਚਿਮਣੀਆਂ ਹਨ ਨੇਤਰਾਂ ਦੀਆਂ ਲਲਾਈ ਭਾਵ ਚਿਮਣੀਆਂ ਜਿਹੜੀਆਂ ਹਨ ਉਹ ਲਾਲ ਰੰਗ ਦੀਆਂ ਹੋ ਗਈਆਂ ਨੇ, ਕਿਉਂਕਿ ਅਸਾਂ ਨੇ ਜੋ ਯਾਰਾਂ ਦਾ ਧਿਆਨ ਇਹੋ ਕੰਧ ਮੂਲ ਚਾਖਣਾ, ਤੇ ਉਹਦੀ ਯਾਦ ਵਿੱਚ ਵਿਛੋੜੇ ਦੇ ਵਿੱਚ ਰੋਟੀ ਪਾਣੀ ਖਾਣਾ ਛੱਡ ਦਿੱਤਾ ਏ। ਜੋ ਕ੍ਰਿਸ਼ਨ ਦਾ ਧਿਆਨ ਹੈ ਸਾਡੇ ਹਿਰਦੇ ਵਿੱਚ ਇਹੀ ਮੇਰੇ ਵਾਸਤੇ ਕੰਧ ਮੂਲ ਖਾਣ ਦੀ ਨਿਆਈ ਹੈ। ਰੋਦਨ ਦਮਜਨ ਸਪੁੱਤਰੀ ਪੁੱਤਰ ਗੀਤ ਗੀਤਾ, ਦੇਖਣ ਦੀ ਇੱਛਾ ਧਿਆਨ ਤੂੰ ਬਾਲ ਰੱਖਣਾ। ਤੇ ਜਿਹੜਾ ਆਖਣ ਲੱਗੀ ਕਿ ਜਿਹੜਾ ਸਾਡਾ ਉਹਦੀ ਯਾਦ ਰੋਣਾ ਹੈ, ਉਹਦੀ ਯਾਦ ਵਿੱਚ ਸਾਡੀ ਅੱਖਾਂ ਦੇ ਵਿੱਚੋਂ ਪਾਣੀ ਨਿਕਲ ਜਾਂਦਾ ਏ, ਇਹੀ ਸਾਡੇ ਵਾਸਤੇ ਇਸ਼ਨਾਨ ਦੇ ਬਰਾਬਰ ਹੈ। ਤੇ ਜਿਹੜਾ ਅਸੀਂ ਕਿ ਉਹਦੀ ਦੇਖਣ ਦੀ ਇੱਛਾ ਆਪਣੇ ਹਿਰਦੇ 'ਚ ਟਿਕਾਈ ਹੋਈ ਹੈ, ਉਹਦੇ ਦਰਸ਼ਨ ਭਿੱਖਿਆ ਲਈ, ਉਹਦੇ ਦਰਸ਼ਨਾਂ ਦੀ ਭਿੱਖਿਆ ਵਾਸਤੇ ਅਸਾਂ ਉਹਦੇ ਧਿਆਨ ਦਾ ਧੂੰਆਂ ਬਾਲ ਕੇ ਰੱਖਿਆ ਹੋਇਆ ਹੈ, ਉਹਦੇ ਵਿੱਚ ਹਮੇਸ਼ਾ ਆਪਣਾ ਧਿਆਨ ਟਿਕਾਇਆ ਹੋਇਆ ਹੈ ਕਿ ਕਿਹੜੇ ਵੇਲੇ ਸਾਡੇ ਕੋਲ ਆਏ ਤੇ ਸਾਨੂੰ ਆਪਣਾ ਦਰਸ਼ਨ ਦੇ ਕੇ ਨਿਹਾਲ ਕਰੇ, ਅਸੀਂ ਉਹਦੇ ਦਰਸ਼ਨ ਕਰੀਏ। ਤੇ ਇਹੀ ਮਾਨੋ ਅਸੀਂ ਜੋਗੀਆਂ ਦੀ ਨਹੀਂ ਧੂੰਆਂ ਬਾਲ ਕੇ ਰੱਖਿਆ ਹੋਇਆ ਹੈ। ਆਲੀਏ ਨਾ ਗੋਪੀਆਂ ਦੀ ਅੱਖੀਆਂ ਦਾ ਜੋਗ ਸਾਰਾ, ਨੰਦ ਦੇ ਕੁਮਾਰ ਨੂੰ ਜਰੂਰ ਜਾਏ ਆਖਣਾ। ਰਾਧਿਕਾ ਆਖਣ ਲੱਗੀ ਕਿ ਇਹ ਸਾਰੀਆਂ ਗੋਪੀਆਂ ਹੀ ਉਹਦੇ ਵਿਯੋਗ ਵਿੱਚ ਤੜਫ ਰਹੀਆਂ ਨੇ, ਇਹਨਾਂ ਦੀ ਅੱਖੀਆਂ ਦਾ ਸਾਰਾ ਯੋਗ ਭਾਵ ਸਾਰਿਆਂ ਨੇ ਤਪੱਸਿਆ ਹੈ ਇਹਨਾਂ ਦੀ ਕ੍ਰਿਸ਼ਨ ਦੇ ਵਾਸਤੇ। ਉਹ ਨੰਦ ਦੇ ਕੁਮਾਰ ਕਿ ਨੰਦ ਕ੍ਰਿਸ਼ਨ ਦੇ ਪਿਤਾ ਜੀ ਦਾ ਨਾਮ ਸੀ, ਆਖਣ ਲੱਗੇ ਨੰਦ ਦੇ ਕੁਮਾਰ ਨੰਦ ਦੇ ਪੁੱਤਰ ਨੂੰ ਜਾ ਕੇ ਸਾਡਾ ਹਾਲ ਜਿਹੜਾ ਹੈ ਨਾ ਸਾਰੀਆਂ ਗੋਪੀਆਂ ਦਾ ਉਹਨੂੰ ਜਾ ਕੇ ਜ਼ਰੂਰ ਦੱਸਣਾ। ਬੈਠੀ ਹੁਤੀ ਸਾਜ ਕੈ ਸ਼ਿੰਗਾਰ ਸਭ ਸਖੀਆਂ ਮੈਂ ਜਾਹੀ ਵੀ ਚਕਾਨ ਜੋ ਦਿਖਾਈ ਆਨੰਦ ਗਏ। ਜਿਹੜੀ ਰਾਧਿਕਾ ਸੀ ਉਹ ਆਪਣੇ ਆਪ ਦੇ ਹਾਰ ਸ਼ਿੰਗਾਰ ਕਰਕੇ ਸਖੀਆਂ ਪਵ ਸਹੇਲੀਆਂ ਵਿੱਚ ਬੈਠੀ ਹੋਈ ਸੀ ਤੇ ਇਹੀ ਵਿਚਕਾਰ ਜਾਹੀ ਬੀਜ ਪਵ ਕੀ ਇਸ ਸਮੇਂ ਦੌਰਾਨ ਹੀ ਕਾਨ ਪਵ ਕ੍ਰਿਸ਼ਨ ਕੁਛ ਸਮੇਂ ਦੇ ਵਾਸਤੇ ਆ ਕੇ ਰਾਧਿਕਾ ਨੂੰ ਆਪਣੇ ਦਰਸ਼ਨ ਦੇ ਕੇ ਚਲੇ ਗਏ। ਤਬ ਹੀ ਤੇ ਲੀਨੋ ਹੈ ਚੁਰਾਏ ਚੇਤ ਮੇਰੋ ਮਾਈ ਚੇਤਕ ਚਲਾਏ ਮਨੋ ਚੇਰੀ ਮੋਹੇ ਕਹਿ ਗਏ। ਰਾਧਿਕਾ ਆਖਣ ਲੱਗੀ ਕਿ ਉਸ ਸਮੇਂ ਤੋਂ ਹੀ ਇਸ ਵੇਲੇ ਮੈਂ ਸਖੀਆਂ ਵਿੱਚ ਬੈਠੀ ਹੋਈ ਸਾਂ ਤੇ ਕ੍ਰਿਸ਼ਨ ਮੈਨੂੰ ਆ ਕੇ ਕੁਛ ਸਮੇਂ ਲਈ ਆਪਣੇ ਦਰਸ਼ਨ ਦੇ ਕੇ ਗਏ। ਤਬ ਹੀ ਤੇ ਬਾਬ ਉਸ ਸਮੇਂ ਤੋਂ ਹੀ ਉਹਨਾਂ ਨੇ ਮੇਰਾ ਚਿੱਤ ਚੁਰਾਏ ਚਿੱਤ ਮੇਰੋ ਮਾਈ ਮੇਰੇ ਚਿੱਤ ਨੂੰ ਮੇਰੇ ਮਨ ਨੂੰ ਚੁਰਾ ਲਿਆ ਹੈ ਤੇ ਚੇਟਕ ਚਲਾਏ ਮਨ ਨੂੰ ਚੇਰੀ ਮੋਹੇ ਕਹਿ ਗਏ। ਚੇਟਕ ਪਾਉ ਜਾਦੂ ਚਲਾ ਕੇ ਉਹ ਮੈਨੂੰ ਆਪਣੀ ਦਾਸੀ ਬਣਾ ਗਏ ਨੇ। ਕਹਾਂ ਘਰੋ ਕੀਤੇ ਜਾਊ ਮਰੋ ਕੀ ਦੋ ਬਿਖ ਖਾਉ ਬੀਸ ਬਿਸਵੇ ਮੇਰੇ ਜਾਨ ਬਿਛੂ ਸੋ ਡਸੇ ਗਏ। ਆਖਣ ਲੱਗੀ ਕਹਾਂ ਕਰੋ ਆਖਣ ਲੱਗੀ ਹੁਣ ਮੈਂ ਕੀ ਕਰਾਂ ਕਿਤੇ ਜਾਊ ਕਿੱਥੇ ਜਾਵਾਂ ਮਰੋ ਕੀ ਦੋ ਬਿਖ ਖਾਉ ਜਾਂ ਫਿਰ ਮੈਂ ਜ਼ਹਿਰ ਖਾ ਕੇ ਮਰ ਜਾਵਾਂ ਕਿਉਂਕਿ ਮੈਨੂੰ ਤਾਂ ਇਉਂ ਲੱਗ ਰਿਹਾ ਹੈ ਕਿ ਮੇਰੀ ਆਤਮਾ ਇਉਂ ਉਹਦੇ ਵਿਛੋੜੇ ਵਿੱਚ ਤੜਫ ਰਹੀ ਹੈ ਕਿ ਜਿਵੇਂ ਮਾਨੋ ਕਿ ਵਿਛੋੜੇ ਬਿਛੂ ਜਿਹੜੇ ਹਨ ਉਹ ਲਗਾਤਾਰ ਮੈਨੂੰ ਡੰਗ ਮਾਰ ਰਹੇ ਨੇ। ਚਖਨ ਚਿਤੌਨ ਸੋਚ ਰਾਏ ਚੀਤ ਮੇਰੋ ਲਿਓ ਲੱਟ ਪੱਟੀ ਭਾਗ ਸੋ ਲਪੇਟ ਮਨ ਲੈ ਗਏ। ਚਖਨ ਪਵ ਨੇਤਰ ਆਖਣ ਲੱਗੀ ਉਹਨਾਂ ਨੇ ਆਪਣੇ ਸੋਹਣੇ ਨੇਤਰਾਂ ਦੇ ਨਾਲ ਮੇਰਾ ਮਨ ਚੁਰਾ ਲਿਆ ਹੈ ਤੇ ਆਪਣੀ ਖੁੱਲੀ ਪੱਗ ਦੇ ਲੱਟ ਵਿੱਚ ਮੇਰਾ ਮਨ ਲਵੇਟ ਕੇ ਲੈ ਗਏ ਨੇ। ਦੋਹਰਾ ਲਾਲ ਬਿਰਹ ਤੁਮਰੇ ਪਗੀ ਮੋਹ ਪੈ ਰਹੇ ਉਹ ਨਾ ਜਾਏ ਤਾ ਤੇ ਮੈਂ ਆਪ ਨ ਲਿਖੀ ਪਤਿਆ ਅਤਿ ਅਕੁਲਾਏ। ਤੇ ਉਸ ਰਾਧਿਕਾ ਨੇ ਆਖਿਆ ਕਿ ਹੇ ਮੇਰੇ ਪਿਆਰੇ ਕ੍ਰਿਸ਼ਨ ਮੈਂ ਤੁਹਾਡੇ ਵਿਛੋੜੇ ਵਿੱਚ ਹੁਣ ਮਸਤ ਹੋ ਚੁੱਕੀ ਹਾਂ ਲਾਲ ਭਾਵ ਪਿਆਰੇ ਬਿਰਹ ਭਾਵ ਵਿਛੋੜਾ ਤੁਹਾਡੇ ਵਿਛੋੜੇ ਵਿੱਚ ਮੈਂ ਮਸਤ ਹੋ ਗਈ ਹਾਂ ਮੇਰੇ ਕੋਲੋਂ ਮੋਹ ਪੈ ਰਹੇ ਹੋ ਨਾ ਜਾਇਓ ਤੁਹਾਡੇ ਬਿਨਾਂ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ ਤਾਂ ਤੇ ਮੈਂ ਆਪ ਨੂੰ ਲਿਖੀ ਪਤੀਆ ਅਤ ਅਕੁਲਾਏ ਅਕੁਲਾਏ ਪਰ ਵਿਆਕੁਲ ਹੋ ਕੇ ਪਤੀਆ ਭਾਵ ਚਿੱਠੀ ਇਸੇ ਕਰਕੇ ਮੈਂ ਵਿਆਕੁਲ ਹੋ ਕੇ ਤੁਹਾਡੇ ਵੱਲ ਇਹ ਚਿੱਠੀ ਲਿਖ ਰਹੀ ਹਾਂ। ਕਬਿਤ ਰੂਪ ਪਰੇ ਰਾਗ ਪਰੇ ਸੁੰਦਰ ਸੁਹਾਗ ਪਰੇ ਮ੍ਰਿਗੀ ਓ ਮਸੋਲਨ ਕੀ ਮਾਨੋ ਇਹ ਖਾਨ ਹੈ। ਤੇ ਹੁਣ ਉਹ ਰਾਧਿਕਾ ਹੈ ਉਹ ਕ੍ਰਿਸ਼ਨ ਦੀ ਸਿਫਤ ਕਰਦੀ ਹੋਈ ਲਿਖਣ ਲੱਗੀ ਕਿ ਹੇ ਕ੍ਰਿਸ਼ਨ ਜੀ ਤੁਸੀਂ ਰੂਪ ਨਾਲ ਭਰੇ ਹੋਏ ਪਾਪ ਤੁਸੀਂ ਬਹੁਤ ਸੋਹਣੇ ਰੂਪ ਦੇ ਮਾਲਕ ਹੋ ਰਾਗ ਭਰੇ ਤੁਹਾਡੇ ਤੁਸੀਂ ਪ੍ਰੇਮ ਨਾਲ ਭਰੇ ਹੋਏ ਹੋ ਸੁੰਦਰ ਸੁਹਾਗ ਭਰੇ ਪੂਰੇ ਆਨੰਦ ਨਾਲ ਭਰਪੂਰ ਹੋ ਮਿਰਗ ਭਾਵ ਹਿਰਨ ਮਸੂਦਨ ਭਾਵ ਕੀ ਹੋਰ ਜਾਨਵਰਾਂ ਦੇ ਵਾਸਤੇ ਆਪ ਜੀ ਮਾਨੋ ਕੇ ਸੁੰਦਰਤਾ ਦੀ ਖਾਨ ਹੋ ਭਾਵ ਜਿੰਨੇ ਵੀ ਇਹ ਸੋਹਣੇ ਜਾਨਵਰ ਹਨ ਇਹ ਤੁਹਾਡੀ ਸੁੰਦਰਤਾ ਕਰਕੇ ਹੀ ਸੋਹਣੇ ਹਨ। ਮੀਨ ਹੀਨ ਕੀਨੇ ਸੀਨ ਲੀਨੇ ਹੈ ਬਿਦੂਪ ਰੂਪ ਚਿੱਤ ਕੇ ਚੁਰਾਏ ਬਗ ਚੋਰਨ ਸਮਾਨ ਹੈ। ਆਖਣ ਲੱਗੀ ਤੁਸੀਂ ਤੁਹਾਡੀ ਨੇਤਰਾਂ ਦੀ ਸੁੰਦਰਤਾ ਹੈ ਉਹ ਮੱਛੀ ਨੂੰ ਹੀਨ ਭਾਵਨਾ ਨਾਲ ਭਰ ਰਹੀ ਹੈ। ਮੀਨ ਮੱਛੀ ਨੂੰ ਹੀਨ ਭਾਵ ਹੀਨ ਕੀਨੇ ਹੀਨ ਭਾਵਨਾ ਨਾਲ ਭਰ ਰਹੀ ਹੈ ਤੇ ਉਹਦੇ ਰੂਪ ਨੂੰ ਚੁਰਾ ਰਹੀ ਹੈ। ਚਿੱਤ ਕੇ ਚੁਰਾਏ ਬਗ ਚੋਰਨ ਸਮਾਨ ਹੈ ਤੇ ਤੁਹਾਡਾ ਜਿਹੜਾ ਰੂਪ ਹੈ ਤੁਹਾਡੇ ਜੋ ਸੋਹਣੇ ਨੇਤਰਾਂ ਸੁੰਦਰਤਾ ਹੀ ਹੈ ਉਹ ਚਿੱਤ ਨੂੰ ਚੁਰਾਉਣ ਦੇ ਵਾਸਤੇ ਚੋਰ ਨੇ ਆਈ ਹੈ। ਲੋਗੋ ਕੇ ਉਜਾਗਰ ਹੈ ਗੁਨਨ ਕੇ ਨਾਗਰ ਹੈ ਸੂਰਤ ਕੇ ਸਾਗਰ ਹੈ ਸੋਭਾ ਕੇ ਨਿਦਾਨ ਹੈ। ਆਖਣ ਲੱਗੀ ਤੁਹਾਡੇ ਸੋਹਣੇ ਨੇਤਰ ਲੋਕਾਂ ਦੇ ਉੱਪਰ ਲੋਕਾਂ ਲਈ ਲੋਕਾਂ ਨੂੰ ਪ੍ਰਕਾਸ਼ ਕਰਨ ਵਾਲੇ ਹਨ ਪ੍ਰਕਾਸ਼ ਦੇਣ ਵਾਲੇ ਹਨ। ਗੁਨਨ ਕੇ ਨਾਗਰ ਭਾਵ ਗੁਣਾਂ ਦੇ ਖਜ਼ਾਨੇ ਹਨ ਸੂਰਤ ਕੇ ਸਾਗਰ ਹੈ ਸੁੰਦਰਤਾ ਦਾ ਘਰ ਹਨ ਸਮੁੰਦਰ ਹਨ ਸੋਭਾ ਕੇ ਨਿਦਾਨ ਹੈ ਵਡਿਆਈਆਂ ਦੇ ਖਜ਼ਾਨੇ ਹਨ। ਸਾਹਿਬ ਕੀ ਸੀਰੀ ਪੜੇ ਚੇਟਕ ਕੀ ਚੀਰੀ ਪੜੇ ਆਲੀ ਤੇਰੇ ਨੈਣ ਰਾਮ ਚੰਦਰ ਕੇ ਸਿਬਾਨ ਹੈ। ਆਖਣ ਲੱਗੀ ਹੇ ਪਿਆਰੇ ਤੁਹਾਡੇ ਨੇਤਰ ਜਿਹੜੇ ਹਨ ਉਹ ਸ਼ਹਿਦ ਦੀ ਨਿਆਈ ਮਿੱਠੇ ਹਨ ਤੇ ਚੇਟਕ ਕੀ ਚੀਰੀ ਪੜੇ ਤੁਹਾਡੇ ਨੇਤਰਾਂ ਦੀ ਹੀ ਮੈਨੂੰ ਲਗਨ ਲੱਗ ਗਈ ਹੈ ਇਸੇ ਕਰਕੇ ਮੈਂ ਚਿੱਠੀ ਜੋ ਹੈ ਲਿਖ ਰਹੀ ਹਾਂ ਤੇ ਤੁਹਾਡੇ ਨੇਤਰ ਜਿਹੜੇ ਹਨ ਉਹ ਜਾਦੂ ਕਰ ਦੇਣ ਵਾਲੇ ਰਾਮ ਚੰਦਰ ਦੇ ਬਾਣ ਪਵ ਤੀਰਾਂ ਦੀ ਨਿਆਈ ਤਿੱਖੇ ਹਨ ਦੋਹਰਾ ਮੈਂ ਪ੍ਰਭਾ ਇੱਕ ਸਹਚਰੀ ਤਾ ਕੋ ਲਓ ਬੁਲਾਏ ਤਾਹੇ ਪਠਾਇਓ ਕ੍ਰਿਸ਼ਨ ਪ੍ਰਤ ਪੇਦ ਸਕਲ ਸਮਝਾਇਓ ਫਿਰ ਮੈਨ ਪ੍ਰਭਾ ਨਾਂ ਦੀ ਇੱਕ ਸਹੇਲੀ ਨੂੰ ਰਾਧਿਕਾ ਨੇ ਆਪਣੇ ਕੋਲ ਬੁਲਾਇਆ ਤੇ ਤਾਹੇ ਪਠਾਇਓ ਕ੍ਰਿਸ਼ਨ ਪ੍ਰਤ ਉਸ ਨੂੰ ਕ੍ਰਿਸ਼ਨ ਦੇ ਕੋਲ ਭੇਜਿਆ ਭੇਦ ਸਕਲ ਸਮਝਾਏ ਭਾਵ ਸਾਰਾ ਭੇਦ ਸਮਝਾ ਕਰਕੇ ਤਾ ਕੇ ਕਰ ਪਤਿਆ ਦਈ ਕਹੋ ਕ੍ਰਿਸ਼ਨ ਸੋ ਜਾਏ ਤੁਮਰੇ ਵਿਰਹ ਰਾਧਾ ਬਦੀ ਬੇਗ ਮਿਲੋ ਤਹਿਆਏ ਤੇ ਉਹਦੇ ਹੱਥ ਵਿੱਚ ਪਤੀਆ ਭਾਵ ਚਿੱਠੀ ਫੜਾਈ ਹੈ ਰਾਧਿਕਾ ਨੇ ਤੇ ਆਖਣ ਲੱਗੀ ਕਿ ਹੇ ਮੇਰੀ ਸਹੇਲੀ ਇਸ ਤਰ੍ਹਾਂ ਜਾ ਕੇ ਕ੍ਰਿਸ਼ਨ ਨੂੰ ਆਖੋ ਕਿ ਤੁਮਰੇ ਬਿਰਹ ਰਾਧਾ ਬਦੀ ਕਿ ਤੁਹਾਡੇ ਬਿਰਹ ਭਾਵ ਛੋੜੇ ਵਿੱਚ ਰਾਧਾ ਜਿਹੜੀ ਹੈ ਵਿੰਨੀ ਗਈ ਹੈ ਬੇਗ ਭਾਵ ਛੇਤੀ ਆ ਕੇ ਉਸਨੂੰ ਹੁਣ ਮਿਲਣਾ ਕਰੋ ਬ੍ਰਿਜ ਬਾਲਾ ਬ੍ਰਿਹਨ ਪਈ ਬਿਰਹ ਤਿਆਰੇ ਸੰਗ ਤਹਿ ਤੁਮ ਕਥਾ ਚਲਾਇਓ ਕਵਨੋ ਪਾਏ ਪ੍ਰਸੰਗ ਆਖਣ ਲੱਗੀ ਕ੍ਰਿਸ਼ਨ ਨੂੰ ਜਾ ਕੇ ਆਖਣਾ ਕਿ ਬ੍ਰਿਜ ਬਾਲਾ ਰਾਧਿਕਾ ਤੁਹਾਡੇ ਵਿਛੋੜੇ ਵਿੱਚ ਵਜੋਗਣ ਹੋ ਗਈ ਹੈ ਵਰਾਗਣ ਹੋ ਗਈ ਹੈ ਤੇ ਆਖਣ ਲੱਗੀ ਹੁਣ ਕਿਵੇਂ ਵੀ ਕਿਵੇਂ ਤਰ੍ਹਾਂ ਕਰਕੇ ਹੁਣ ਤੂੰ ਹੀ ਮੇਰੀ ਸਹੇਲੀ ਬਣ ਕੇ ਕ੍ਰਿਸ਼ਨ ਦੀ ਤੇ ਮੇਰੇ ਮਿਲਾਪ ਦੀ ਗੱਲ ਜਿਹੜੀ ਹੈ ਨਾ ਹੁਣ ਤੂੰ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚਲਾਉਣੀ ਹੈ ਜਬ ਰਾਧਾ ਐਸੇ ਕਹਿਓ ਮੈਨ ਪ੍ਰਭਾ ਕੇ ਸਾਥ ਮੈਨ ਪ੍ਰਭਾ ਚਲ ਤਹਿ ਗਈ ਜਹਾਂ ਹੁਤੇ ਬ੍ਰਿਜਨਾਥ ਜਿਸ ਵੇਲੇ ਰਾਧਿਕਾ ਨੇ ਮੈਨ ਪ੍ਰਭਾ ਨੂੰ ਸਾਰੀ ਗੱਲ ਆਖ ਕੇ ਸਮਝਾਈ ਮੈਨ ਪ੍ਰਭਾ ਚਲ ਤਹਿ ਗਈ ਕਿ ਮੈਨ ਪ੍ਰਭਾ ਚਲ ਕੇ ਉੱਥੇ ਗਈ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਬੈਠੇ ਹੋਏ ਸਨ ਚਾਓ ਪਈ ਪਤਿਆ ਕੋਲ ਜਬੈ ਹਰ ਬਾਚੀ ਲਖੀ ਪ੍ਰੀਤ ਤਾ ਕੀ ਮਨ ਸਾਚੀ ਤਾ ਕੇ ਤਿੰਨ ਜੁਕ ਬਿਤ ਉਚਾਰੇ ਜਾਨੁਕ ਬਜਰ ਲਾਲ ਖਚ ਡਾਰੇ ਤੇ ਉਸ ਵੇਲੇ ਪਤੀਆ ਭਾਵ ਚਿੱਠੀ ਨੂੰ ਖੋਲ ਕੇ ਕ੍ਰਿਸ਼ਨ ਨੇ ਪੜਿਆ ਤੇ ਪੜ੍ਹ ਕੇ ਉਸਨੂੰ ਪਤਾ ਲੱਗਾ ਕਿ ਜੋ ਰਾਧਿਕਾ ਹੈ ਉਹ ਕਿੰਨਾ ਪ੍ਰੇਮ ਕ੍ਰਿਸ਼ਨ ਦੇ ਨਾਲ ਕਰਦੀ ਹੈ ਤਾ ਕੇ ਤਿੰਨ ਜੁਕ ਬਿਤ ਉਚਾਰੇ ਤੇ ਜੋ ਗੱਲਾਂ ਹੀਰੇ ਲਾਲ ਦੇ ਨਾਲ ਜੜੀਆਂ ਹੋਈਆਂ ਗੱਲਾਂ ਜੋ ਰਾਧਿਕਾ ਨੇ ਕ੍ਰਿਸ਼ਨ ਦੀ ਉਸਤਤ ਦੇ ਵਿੱਚ ਲਿਖੀਆਂ ਹੋਈਆਂ ਸਨ ਜਾਨੁਕ ਬਜਰ ਲਾਲ ਖਚ ਡਾਰੇ ਤੇ ਉਹ ਗੱਲਾਂ ਹੁਣ ਕ੍ਰਿਸ਼ਨ ਦੇ ਉੱਪਰ ਆਪਣਾ ਪ੍ਰਭਾਵ ਛੱਡ ਰਹੀਆਂ ਸਨ ਸਵਈਆ ਹਰੀਜ ਪਰੇ ਰਸ ਰੀਤ ਪਰੇ ਅਤਰੂਪ ਪਰੇ ਸੁਖ ਪੈਯਤ ਹੇਰੇ ਤੇ ਹੁਣ ਜਿਹੜੀ ਸਿਫਤ ਉਸਨੇ ਕੀਤੀ ਹੋਈ ਸੀ ਰਾਧਿਕਾ ਨੇ ਚਿੱਠੀ ਦੇ ਵਿੱਚ ਉਸਨੂੰ ਕ੍ਰਿਸ਼ਨ ਜੀ ਪੜ ਰਹੇ ਹਨ ਤੇ ਰਾਧਿਕਾ ਹੁਣ ਆਖ ਰਹੀ ਸੀ ਕਿ ਹੇ ਪਿਆਰੇ ਕ੍ਰਿਸ਼ਨ ਜੀ ਤੁਸੀਂ ਪ੍ਰਸੰਨਤਾ ਦੇਣ ਵਾਲੇ ਹੋ ਰਸ ਰੀਤ ਭਰੇ ਵਾ ਤੁਸੀਂ ਪ੍ਰੇਮ ਦੀ ਮੂਰਤ ਹੋ ਬਹੁਤ ਜ਼ਿਆਦਾ ਸੋਹਣੇ ਰੂਪ ਦੇ ਮਾਲਕ ਹੋ ਸੁਖ ਪੈਤ ਹੇਰੇ ਤੁਹਾਨੂੰ ਵੇਖ ਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਚਾਰ ਚਕੋਰ ਸਰੋਰੋ ਸਾਰਸ ਮੀਨ ਕਰੇ ਮਿਰਗ ਖੰਜਨ ਚੇਰੇ ਤੁਸੀਂ ਚਕੋਰ ਭਾਵ ਇੱਕ ਪੰਛੀ ਦਾ ਨਾਮ ਹੈ ਜਾਨਵਰ ਦਾ ਨਾਮ ਹੈ ਸਰੋਰੋ ਵ ਕਵਲ ਵਰਗੇ ਨੇ ਕਈ ਫੁੱਲ ਸਾਰਸ ਵੀ ਜਾਨਵਰ ਦਾ ਨਾਮ ਹੈ ਮੀਨ ਭਾਵ ਮੱਛੀ ਮਿਰਗ ਭਾਵ ਹਿਰਨ ਭਾਵ ਕਿ ਇਹਨਾਂ ਸਾਰਿਆਂ ਤੁਸੀਂ ਆਪਣਾ ਦਾਸ ਬਣਾ ਕੇ ਰੱਖਣ ਵਾਲੇ ਹੋ ਚੇਰੇ ਕਰਕੇ ਰੱਖਣ ਵਾਲੇ ਹੋ ਭਾਵੇਂ ਸਾਰੇ ਤੁਹਾਡੇ ਹੁਕਮ ਦੇ ਅਨੁਸਾਰ ਚੱਲਦੇ ਹਨ ਭਾਗ ਪਰੇ ਅਨੁਰਾਗ ਪਰੇ ਸੁਸੁਹਾਗ ਪਰੇ ਮਨ ਮੋਹਤ ਮੇਰੇ ਆਖਣ ਲੱਗੀ ਤੁਸੀਂ ਭਾਗ ਪਰੇ ਤੁਸੀਂ ਬਹੁਤ ਹੀ ਵਿਰਾਗ ਨਾਲ ਭਰਪੂਰ ਹੋ ਅਨੁਰਾਗ ਪਰੇ ਫਿਰ ਪ੍ਰੇਮ ਦੀ ਮੂਰਤ ਹੋ ਸੁਸੁਹਾਗ ਪਰੇ ਆਨੰਦ ਦੇਣ ਵਾਲੇ ਹੋ ਤੁਸੀਂ ਮੇਰੇ ਮਨ ਨੂੰ ਬਹੁਤ ਹੀ ਮੋਹਿਤ ਕਰ ਰਹੇ ਹੋ ਮਾਨ ਪਰੇ ਸੁਖ ਖਾਨ ਜਹਾਨ ਕੇ ਲੋਚਨ ਸ਼੍ਰੀ ਨੰਦ ਨੰਦਨ ਤੇਰੇ ਤੇ ਆਖਣ ਲੱਗੀ ਹੇ ਨੰਦ ਦੇ ਪੁੱਤਰ ਸ਼੍ਰੀ ਕ੍ਰਿਸ਼ਨ ਮੇਰੇ ਪਿਆਰੇ ਤੁਹਾਡੇ ਨੇਤਰ ਜਿਹੜੇ ਹਨ ਉਹ ਮਾਨ ਦੇ ਨਾਲ ਭਰੇ ਹੋਏ ਨੇ ਜੋ ਸਾਰੇ ਸੰਸਾਰ ਦੇ ਵਾਸਤੇ ਸੁੱਖਾਂ ਦੀ ਖਾਣ ਹਨ ਸਵਈਆ सोहत सुध सुधारी से सुंदर जो पन जोत सुधार तरे है। हुण जिस वेले राधिका ने मैन प्रभा नाम दी सखी दे हाथ विच श्री कृष्ण जी वल चिट्ठी लिख के कली है, श्री कृष्ण जी चिट्ठी नू पढ़ रहे हैं कि जो राधिका है वो किवें श्री कृष्ण की उस्तत कर रही है, वडियाई कर रही है, काम दे वस विच होई। वो कृष्ण दे नेत्रां दी गल करदी होई आखन लगी कि सोहत सुध सुधारे से सुंदर, आखन लगी है कृष्ण जी तुहाडे जो नेत्र हन वो सोहत भाव शोभा पाउंदे ने, सुधारे भाव की बहुत ही शोभा सह सोहणे हन, जोबन जोबन भाव की जवान, सारे से भी एक प्रकार जानवर का नाम जो बहुत सोहना मनिया जाता है, सोम भाव चंद्रमा, सुरा भाव शराब का नशा, सित सहायक भाव की तिखे तीर, तीर वर्गे तिखे, कंज भाव फुल, कुरंगन हिरण की क्रांति जिवें हिरण चंचल जानवर मनिया गया, जो नेत्र भी बहुत सोहने मने जाते ने। आखन लगी ए सारे जो चीजा मैं गिणिया हन तुहाडे नेत्र इन्हां सारिआं दे नालों ही किते तिखे हन, किते सोहणे सुंदर दा अधिकार हन। ए सारीआं वस्तुआं ए सारे जानवरां दी सोभा सोहणपुणा सब हेठां रह जांदा है, पर तुहाडे नेत्रां दी सोभा जिहड़ी है उह किते इन्हां दे नालों वध के है। खंजने ओ मकरत वज मीन निहार सबै शब लाज मरे है, लोचन श्री नंद नंदन के विद्मानो बान बनाए तरे है। आखन लगी खंजन ते मकर तवज ते मच्छी ए सारे ही तुहाडे नेत्रता दी सोहणता नूं वेख के सुंदरता नूं वेख के ही शर्म दे नाल मर जांदे ने। नंद भाव की नंद दे पुत्तर श्री कृष्ण जी तुहाडे लोचन भाव तुहाडे नेत्र जेड़े हन ओ मानो कि जिवें कसे होए तीर हन, बाण भाव तीर कसे हुए तिखे तीरां दी न्याई हन। कबित चिंता जैसो चंदन चिराग लागे चिता सम, चेटक से चित्र चार चौपक आखो सैल सी। आखन लगी हे कृष्ण जी तुहाडी बिरहा दे विच तुहाडे विछोड़े विच मैनूं कुछ भी चंगा नहीं लगदा, कि जिहड़ा चंदन है ए मैनूं चिंता दी न्याई लगदा है, चिराग है भाव दीवा जेड़ा है उस चिखा दी नहीं लग रहा है। चिराग भाव दीवा लग गया चिता सम, चिता भाव चिखा दी नहीं लगता है। चेटक से चित्र चार, चार भाव सोहने चित्र जेड़े हन ओ मेनू जादूगरी दी नहीं लगते ने। चौपका कुसैल सी ए सारे मेरे वास्ते बहुत ही भयानक रूप धारण कर चुके ने, तुहाडे विछोड़े विच मेनू कुछ भी हुण चंगा नहीं लगदा। चिता जैसे चीर चप्पला सी चितवन लागे, चीर बेसी चौपका सुहात नार चैल सी। चिता जैसे चीर आखन लगी जो चीर पाव जो वस्त्र हन ए मेनू चिखा दी नहीं लगदे हन, मड़िया समान लगदे ने तुहाडे विछोड़े विच। चप्पला सी चितवन लागे जो तुहाडे बारे सोचना है कि तुहाडे बारे सोच के मैं बहुत ही व्याकुल हो जाती हाँ, ए मैनू बिजली वांग चितवन जिहड़ी है बिजली वांग लगती है, चपला पा बिजली दी न्याई लगती है। ते चीर वैसी चौपका सुहात नारू चैल सी, चौपखा आखदे हन आखदी है गल विच पिया होया जो सोहना हार है ए मैनू बिलकुल भी रंचक मात्र भी चंगा नहीं लगदा। चंगुल सी चौंप सार चांप जैसो चामी कर, चोट सी चनौत लागे सीरी लागे सैल सी। आखन लगी चंगुल सी चौंप सर कि जो चंगुल पाव जो सुंदरता है वो मेनू फांसी दी नहीं लगती है, जो मेरा सोहनपुणा है ना तुहाडे विछोड़े विच अगर तुसी मेनू नहीं मिलोगे तो तुहाडे विछोड़े तुहाडे वियोग दे विच मेनू अपना सोहनापन जेड़ा है फांसी दी न्याई प्रतीत हुंदा है, मेरे सोहनेपन दा कोई फायदा नहीं। जो चितवन है कि चाप जैसो चामी कर, चोट सी चिन्ह लागे जो तुहाडे बारे सोचदी हां, चितवनियां करदी हां, ए मैनूं एवं लगदा है कि जिवें मैनूं चपेड़ां वज रहियां हन, कि मैं तुहाडे बारे सोच के बहुत ही व्याकुल हो जांदी हां। तुहानूं तुहाडे नाल छेती छेती मिलाव करन दिल दिल करदा है। कितना मन दे तुहाडे प्रति प्रेम जगिया होया है, ते सीरी ला गया सैल सी। जो मिठे पदार्थ हन ओ मैनूं पत्थर दी नहीं लगदे हन, पर बिलकुल भी स्वाद नहीं आउंदा उहनां दे विचों तुहाडे विछोड़े करके। चटक चुपेट सी लगत बिना चिंता मन, चाबुक से चोर लग चांद नीचो रैल सी। ते तुहाडे विछोड़े दे विच किहे कृष्ण जी, तुहाडे विछोड़े दे विच जो चाननी है ना चंदन दी, चंद्रमा चाननी, मैनूं चुड़ैल दी नहीं आई लगदी है। जिहड़ा मेरे सिर दे उपर चोर हुंदा है, जो हमेशा मेरे आसे पासे मेरी सहेलियां बैठियां मेरी सेवा कर दिया ने, मेरा हार शिंगार कर दिया ने, ए मेनू एवं लगदा जिवें कोई मेरे चाबुक मार रहा होवे, जे मेनू कुछ बेड़ा मार मार के मेनू दुख दे रहा होवे। मेनू एवं लगदा है तुहाडे विछोड़े दे विच दोहरा पड़ पतिया ता की तुरत, हरीज गए ब्रजनाथ सखी एक पठावत पए, मैन प्रभा के साथ। चिट्ठी नूं पढ़ के पढ़ पति आप चिट्ठी नूं पढ़ के रीझ गए, खुश हो गए, श्री कृष्ण जी खुश हो गए। उन्होंने मैन प्रभा दे नाल इक अपने वल्लों इक सखी भेजी है, हरा दा सौ मिलनो बदयो जल जमुना मैं जाए। श्री कृष्ण जी ने जमुना दे जल विच जा करके राधा दे नाल मिलन दा इकरार कीता। सखी पठी ताको तबे तेह मुहयान मिलाए। ते कृष्ण जी ने राधा दे नाल जमुना दे पानी च में पक्का इकरार कीता, ते अपनी मैन प्रभा दे नाल एक होर सखी नूं भेजिया कि तां जो राधा नूं मिलाउण दा जो प्रबंध है ओ कर सके। सखी तुरत तह कहो चली श्री जद पत के हेत, जैसे पवन प्रचंड कहो तन न दिखाई देत। जिहड़ी कृष्ण ने भेजी हुई सी सखी, ओ तुरंत ही कृष्ण दा जद पत भाव कृष्ण दा जो सुनेहा देण वास्ते राधा दे वल चल पई है। जिस प्रकार पवन प्रचंड को तन न दिखाई देत कि जिवें हवा तेज वेग दे विच चलदी है, इसे गति दे नाल ही जड़ी उस सखी सी इन्नी तेजी दे नाल कृष्ण दा सुनेहा लै करके राधिका दे वल आई है। तड़त अकृत जा कहो सखी चतुर कहत्रे आए, सो हर राधा प्रत पठी भेद सकल समझ आए। ते तड़ताकृत ओ सखी दा नाम सी जिसनू के कृष्ण ने राधा वल सुनेहा दे के भेजिया सी। चतुर पा बहुत देर सी, बहुत चलाक सी, उसनू सारा भेस समझा करके कृष्ण ने राधा वल भेजिया है। सवैया फूल फुलेल लगाए क्या चंदन, बैठ रही कर भोजन पामन, बेग बुलावत है बड़ ड्याच करे ना बिलंब चलो गज गामिन। जिहड़े राधिका सी ओ फूल ते अतर अपने शरीर दे उपर लगा करके भोजन आदि करके बैठी हुई सी। ओदे कोल जाके तड़ता कृत नां दी सखी आखन लगी कि बेग बुलावत है, आखन लगी तुहानू छेती बुला रहे ने, बड़ ड्याच करे श्री कृष्ण जिन्हां दे नेत्र वड्डे वड्डे हन ओ तुहानू छेती अपने कोल बुला रहे ने, ते बिलंब ना बिलंब, आखन लगी देरी ना करो ते छेती मेरे नाल चलना करो। आज मिलो कन से तन को कहरे कन मैं जैसे कहो दत दामन। आखन लगी आज मिलो, कहिंदी अज जाके तुसी इस प्रकार कृष्ण नू मिलो कन से तन को कहरे कन मैं, कि जिवें बदल दे नाल बिजली मिलदी है इवें जाके तुसी कृष्ण दे नाल मेल करना करो। मानत बात न जानत तै सखी जात बिहात इतै पहु जामन। हुई राधा सी उसनू ਤੜਤਾ ਕ੍ਰਿਤ ਨਾਂ ਦੀ ਸਖੀ ਉੱਪਰ ਵਿਸ਼ਵਾਸ ਨਹੀਂ ਹੋ ਰਿਹਾ ਸੀ, ਇਹਦੀ ਗੱਲਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ, ਕਿਤੇ ਝੂਠ ਨਾ ਬੋਲ ਰਹੀ ਹੋਵੇ। ਹੁਣ ਉਹਦੀਆਂ ਗੱਲਾਂ ਵੱਲ, ਗੱਲਾਂ ਨੂੰ ਸੁਣ ਰਹੀ, ਉਹਦੇ ਵੱਲ ਵੇਖੀ ਜਾ ਰਹੀ ਹੈ, ਪਰ ਉਹਦੇ ਨਾਲ ਜਾਣ ਵਾਸਤੇ ਤਿਆਰ ਨਹੀਂ ਹੋ ਰਹੀ। ਤੇ ਉਹ ਆਖਣ ਲੱਗੀ ਕਿ ਮਾਨ ਤੋਂ ਬਾਅਦ ਨਾ ਜਾਣ ਤੈ ਸਖੀ, ਆਖਣ ਲੱਗੀ ਤੂੰ ਮੇਰੀ ਗੱਲਾਂ ਨੂੰ ਸਮਝ ਨਹੀਂ ਰਹੀ ਹੈ, ਮੇਰੀ ਗੱਲ ਤੋਂ ਮਨ ਨਹੀਂ ਰਹੀ ਹੈ। ਹੇ ਸਖੀ ਜਾਤ ਬਿਹਾਤ, ਆਖਣ ਲੱਗੀ ਬੀਤ ਰਹੀ ਹੈ ਇਤੇ ਬਹੁ ਜਾਮਨ, ਇਸੇ ਤਰ੍ਹਾਂ ਗੱਲਾਂ ਕਰਦਿਆਂ ਪੂਰੀ ਰਾਤ ਨਿਕਲ ਜਾਵੇਗੀ, ਤੂੰ ਮੇਰੀ ਗੱਲ ਨਹੀਂ ਮੰਨੇਗੀ ਤਾਂ ਕ੍ਰਿਸ਼ਨ ਦੇ ਨਾਲ ਮਿਲਾਪ ਕਿਵੇਂ ਕਰੇਗੀ। ਗੋਪ ਕੋ ਪੇਖ ਕਬੈ ਤਰ ਹੈ, ਹਰ ਕੁੰਜ ਗਰੀ ਕਾ ਬਿਆਨ ਬਸੈ ਹੈ। ਤੇ ਆਖਣ ਲੱਗੀ ਕਿ ਤੂੰ ਆਪ ਹੀ ਤਾਂ ਆਖਿਆ ਕਰਦੀ ਸੀ ਕਿ ਗੋਪ ਕੇ ਪੇਖ ਕਬੈ ਤਰ ਹੈ, ਤੂੰ ਆਪ ਹੀ ਆਖਦੀ ਹੁੰਦੀ ਸੀ ਕਿ ਸ਼੍ਰੀ ਕ੍ਰਿਸ਼ਨ ਜੀ ਗੋਪ ਕੇ ਪੇਪਾ ਗੋਪਾਲ ਦਾ ਭੇਸ ਬਣਾ ਕਰਕੇ ਕਦੀ ਇਹਨਾਂ ਗਲੀਆਂ ਦੇ ਵਿੱਚ ਆਵਣਗੇ, ਗਰੀ ਕਬ ਆਣ ਗਰੀ ਪਵ ਇਹਨਾਂ ਗਲੀਆਂ ਵਿੱਚ ਕਦੇ ਆਉਣਗੇ, ਤੂੰ ਆਪ ਹੀ ਗੱਲਾਂ ਆਖਿਆ ਕਰਦੀ ਸੀ। ਮੋਰ ਪਖਾਉਨ ਕਹੋ ਤਰ ਹੈ, ਕਬ ਗਵਾਰਨ ਕਹਿ ਗ੍ਰਹਿ ਗੋਰ ਸਖੈ ਹੈ। ਤੇ ਆਖਿਆ ਕਰਦੀ ਸੀ ਕਦੇ ਉਹ ਆਪਣੇ ਸਿਰ ਦੇ ਉੱਪਰ ਮੋਰ ਦੇ ਪੰਖ ਲਾ ਕੇ ਗੋਪੀਆਂ ਦੇ ਘਰਾਂ ਵਿੱਚ ਗਵਾਰਨ ਕਹਿ ਗ੍ਰਹਿ, ਗਵਾਰਨ ਭਾਵ ਗਵਾਲੀਆਂ ਦੇ ਗੋਪੀਆਂ ਦੇ ਘਰਾਂ ਦੇ ਵਿੱਚ ਜਾ ਕੇ ਗੋਰ ਭਾਵ ਦੁੱਧ ਪੀਆ ਕਰਨਗੇ। ਬੰਸੀ ਬਜਾ ਹੈ ਕਬੈ ਜਮੁਨਾ ਤਟ, ਤੋਹੇ ਬੁਲਾਵਨ ਮੋਹੇ ਪਠੈ ਹੈ। ਤੇ ਆਖਣ ਲੱਗੇ ਜਿਹੜੇ ਕ੍ਰਿਸ਼ਨ ਦੀ ਤੂੰ ਦਿਨ ਰਾਤ ਉਡੀਕ ਕਰਦੀ ਰਹਿੰਦੀ ਸੀ ਨਾ, ਉਹ ਕ੍ਰਿਸ਼ਨ ਜਮੁਨਾ ਦੇ ਕਿਨਾਰੇ ਬੰਸਰੀ ਵਜਾ ਰਿਹਾ ਏ, ਤੇ ਤੈਨੂੰ ਬੁਲਾਉਣ ਵਾਸਤੇ ਉਹਨੇ ਮੈਨੂੰ ਭੇਜਿਆ ਹੈ। ਮਾਨ ਕਹੇ ਉਹ ਹਮਰੋ ਹਰ ਪੈ ਚੱਲ ਰਹੀ, ਬਹਰੋ ਹਰ ਹੂ ਨਾ ਬੁਲੈ ਹੈ। ਆਖਣ ਲੱਗੀ ਕਿ ਮਾਨ ਕਹੇ ਉਹ ਹਮਰੋ, ਤੂੰ ਮੇਰਾ ਕਹਿਆ ਮਨ ਤੇ ਹਰ ਪੈ ਚੱਲ ਰਹੀ, ਤੇ ਕ੍ਰਿਸ਼ਨ ਦੇ ਕੋਲ ਚੱਲਣਾ ਕਰ, ਇਹ ਨਾ ਹੋਵੇ ਕਿ ਕਿਤੇ ਤੂੰ ਉਹਨਾਂ ਦੇ ਨਾਲ ਮਿਲਾਪ ਕਰਨ ਤੋਂ ਵਾਂਝੀ ਰਹਿ ਜਾਵੇਂ। ਤੇਰੀ ਸਰਾ ਸਦੈਵ ਕਰੈ ਤ੍ਰਿਅ, ਤੇਰੀ ਕਥਾ ਪਿਆ ਗਾਵਤ ਹੈ। ਆਖਣ ਲੱਗੀ ਕਿ ਤੇਰੀ ਸਰਾ ਸਦੈਵ ਕਰੈ, ਆਖਣ ਲੱਗੀ ਹੇ ਸਖੀ ਉਹ ਤੇਰੀ ਸਿਫਤ ਸਰਾਹ ਭਾਵ ਸਿਫਤ ਸਦੈਵ ਭਾਵ ਹਮੇਸ਼ਾ ਹੀ ਕਰਦੇ ਰਹਿੰਦੇ ਨੇ, ਤੇਰੀ ਕਥਾ ਪਿਆ ਗਾਵਤ ਹੈ, ਤੇ ਕ੍ਰਿਸ਼ਨ ਜੀ ਤੇਰੀਆਂ ਹੀ ਗੱਲਾਂ ਕਰਕੇ ਤੇਰੀਆਂ ਵਡਿਆਈਆਂ ਕਰਦੇ ਰਹਿੰਦੇ ਨੇ। ਹਿੱਤ ਤੇਰੇ ਸ਼ਿੰਗਾਰ ਸਜੈ ਸਜਣੀ, ਹਿੱਤ ਤੇਰੇ ਹੀ ਬੈਨ ਬਜਾਵਤ ਹੈ। ਹਿੱਤ ਭਾਵ ਤੇਰੇ ਵਾਸਤੇ ਹੀ, ਸ਼ਿੰਗਾਰ ਭਾਵ ਉਹਨਾਂ ਨੇ ਸ਼ਿੰਗਾਰ ਕੀਤਾ ਹੈ। ਸਜੈ ਸਜਣੀ, ਸਜਣੀ ਭਾਵ ਕੀ ਹੈ ਸਖੀ, ਤੇਰੇ ਵਾਸਤੇ ਉਹਨਾਂ ਨੇ ਆਪਣੀ ਬੰਸਰੀ ਨੂੰ ਸ਼ਿੰਗਾਰਿਆ ਹੈ, ਆਪਣੇ ਆਪ ਨੂੰ ਸ਼ਿੰਗਾਰਿਆ ਹੈ। ਤੇ ਹਿੱਤ ਤੇਰੇ ਹੀ ਬੈਨ ਬਜਾਵਤ ਹੈ, ਤੇਰੇ ਵਾਸਤੇ ਸੋਹਣੀ ਬੰਸਰੀ ਵਜਾ ਰਹੇ ਨੇ। ਹਿੱਤ ਤੇਰੇ ਹੀ ਚੰਦਨ ਗਾਓ, ਕਨਸਾਰ ਦੋ ਕਸ ਅੰਗ ਲਗਾਵਤ ਹੈ। ਤੇ ਤੇਰੇ ਵਾਸਤੇ ਹੀ ਚੰਦਨ ਭਾਵ ਕੀ ਜੋ ਮਹਿਕਦਾਰ ਪਦਾਰਥ ਹੈ, ਖੁਸ਼ਬੋ ਵਾਲਾ, ਉਹ ਤੇਰੇ ਵਾਸਤੇ ਕਸਾ ਕੇ ਤੇ ਅੰਗ ਲਗਾਵਤ ਹੈ, ਭਾਵ ਆਪਣੇ ਸਰੀਰ ਦੇ ਉੱਪਰ ਲਗਾਉਣਾ ਕਰਦੇ ਨੇ। ਹਰ ਕੋ ਮਨ ਸ੍ਰੀ ਬ੍ਰਿਖ ਭਾਨ ਕੁਮਾਰ, ਹਰਿਓ ਕਹੂੰ ਜਾਨ ਨਾ ਪਾਵਤ ਹੈ। ਹਰ ਕੋ ਮਨ ਪਾਖ ਲੱਗੀ ਸ਼੍ਰੀ ਕ੍ਰਿਸ਼ਨ ਦੇ ਮਨ ਨੂੰ ਬ੍ਰਿਖ ਭਾਨ ਕੁਮਾਰੀ ਰਾਧਿਕਾ ਨੇ ਚੁਰਾ ਲਿਆ ਹੈ, ਹਰਿਓ ਭਾਵ ਚੁਰਾ ਲਿਆ ਹੈ, ਪਰ ਕਹੂੰ ਜਾਨ ਨਾ ਪਾਵਤ ਹੈ, ਕੋਈ ਇਸ ਭੇਦ ਨੂੰ ਜਾਣ ਨਹੀਂ ਸਕਿਆ। ਮੋਰ ਪਕਾ ਕੀ ਛਟਾ ਮਦ ਮੂਰਤ, ਸੋਭਤ ਹੈ ਜਮੁਨਾ ਕੇ ਕਿਨਾਰੇ। ਤੇ ਆਖਣ ਲੱਗੀ ਕਿ ਆਪਣੇ ਸਰੀਰ ਤੇ ਪਰ ਮੋਰ ਦੇ ਪੰਖ ਲਗਾ ਕਰਕੇ ਤੇ ਪ੍ਰਕਾਸ਼ ਕਰਨ ਵਾਲੇ ਸੋਹਣੇ ਸਰੂਪ ਵਾਲੇ ਕ੍ਰਿਸ਼ਨ ਜਮੁਨਾ ਦੇ ਕਿਨਾਰੇ ਤੇ ਸੁਭਾਈਮਾਨ ਹੋ ਰਹੇ ਨੇ। ਬੂਦ ਤਬਾਤ ਬਿਹਾਲ ਪੇ ਬੱਲਭ, ਬਾਲ ਚਲੋਂ ਜਹਾਂ ਲਾਲ ਬਹਾਰ ਹੈ। ਬੂਦ ਤਬਾਤ ਅਬ ਜਿਸ ਵੇਲੇ ਇਸ ਗੱਲ ਦਾ ਇਲਾਕਾ ਨਿਵਾਸੀ ਨੂੰ ਪਤਾ ਲੱਗਾ ਕਿ ਸ਼੍ਰੀ ਕ੍ਰਿਸ਼ਨ ਜੀ ਜਮੁਨਾ ਦੇ ਕਿਨਾਰੇ ਆ ਕੇ ਬੰਸਰੀ ਵਜਾ ਰਹੇ ਨੇ, ਤੇ ਬੱਲਭ ਬਾਲ, ਬੱਲਭ ਬਾਲ ਭਾਵ ਜੋ ਗਊਆਂ ਨੂੰ ਚਾਰਨ ਵਾਲੇ ਬੱਚੇ ਬਾਲਕ ਸਨ ਬਿੰਦਰਾਬਨ ਨਗਰੀ ਦੇ, ਉਹ ਸਾਰੇ ਹੀ ਕ੍ਰਿਸ਼ਨ ਨੂੰ ਵੇਖਣ ਵਾਸਤੇ ਉਸ ਪਾਸੇ ਵੱਲ ਨੂੰ ਚੱਲ ਪਏ ਨੇ। ਰਾਧਿਕਾ ਮਾਧਵ ਕੀ ਬਤਿਆ ਸੁਣ ਕੇ, ਉਕਲਾਏ ਉਠੀ ਡਰ ਡਰ। ਫਿਰ ਆਖਿਰ ਇਸ ਪ੍ਰਕਾਰ ਬੱਚਿਆਂ ਨੂੰ ਜਾਂਦਿਆਂ ਹੋਇਆਂ ਵੇਖ ਕੇ ਹੋਰ ਵੀ ਜੋ ਨਗਰ ਦੇ ਲੋਕ ਸਨ ਉਹ ਕ੍ਰਿਸ਼ਨ ਨੂੰ ਵੇਖਣ ਵਾਸਤੇ ਜਾ ਰਹੇ ਨੇ, ਉਹਦੀ ਬੰਸਰੀ ਦੀ ਆਵਾਜ਼ ਨੂੰ ਸੁਣ ਕੇ, ਤੇ ਰਾਧਿਕਾ ਵੀ ਆਪਣੇ ਕ੍ਰਿਸ਼ਨ ਦੀਆਂ ਗੱਲਾਂ ਨੂੰ ਸੁਣ ਕੇ ਕਿ ਉਹ ਕ੍ਰਿਸ਼ਨ ਰਾਧਾ ਨੂੰ ਕਿੰਨਾ ਚਾਹੁੰਦਾ ਹੈ, ਉਹਦੀਆਂ ਗੱਲਾਂ ਨੂੰ ਸੁਣ ਕੇ ਅਕੁਲਾਏ ਭਾਵ ਕੀ ਡਰ ਤੋਂ ਰਹਿਤ ਹੋ ਕੇ ਡਰ ਡਾਰਾ ਡਰ ਨੂੰ ਇੱਕ ਪਾਸੇ ਰੱਖ ਕੇ ਤੇ ਉੱਠ ਕੇ ਨਿਡਰ ਹੋ ਕੇ ਸ਼੍ਰੀ ਕ੍ਰਿਸ਼ਨ ਨੂੰ ਮਿਲਣ ਵਾਸਤੇ ਚੱਲ ਪਈ ਹੈ। ਯੋ ਸੁਨ ਬੈਨ ਚਲੀ ਤਜ ਐਨ ਰਹੇ ਹੋ ਨਹਿਮਾਨ ਮਨੋਜ ਕੇ ਮਾਰ। ਯੋ ਸੁਨ ਬੈਨ, ਇਸ ਪ੍ਰਕਾਰ ਗੱਲਾਂ ਸੁਣ ਕੇ ਉਹ ਆਪਣੇ ਆਪ ਨੂੰ ਰੋਕ ਨਾ ਸਕੀ ਤੇ ਕਾਮ ਦੀ ਵਸ ਹੋਈ, ਮਨੋਜ ਭਾਵ ਕੀ ਕਾਮ ਦੇ ਵਸ ਹੋਈ, ਕਾਮ ਦੇਵਤੇ ਦੇ ਵਸ ਵਿੱਚ ਹੋਈ। ਹੰਕਾਰ ਦੇ ਨਾਲ ਭਰੀ ਹੋਈ ਰਾਧਿਕਾ ਸ਼੍ਰੀ ਕ੍ਰਿਸ਼ਨ ਨੂੰ ਮਿਲਣ ਵਾਸਤੇ ਆਖਿਰ ਚੱਲ ਪਈ ਹੈ। ਸਵਈਆ ਮੋਤੀ ਕੀ ਅੰਗ ਬਿਰਾਜਤ ਭੂਖਨ, ਮੋਤੀ ਕੇ ਬੇਸਰ ਕੀ ਸਭ ਬਾਡੀ, ਮੋਤੀ ਕੇ ਚੌਸਰ ਹਾਰ ਫੈਦੁਤ, ਮੋਤੀ ਨੇ ਗਜਰਾਨ ਕੀ ਗਾਡੀ। ਜਿਹੜੀ ਰਾਧਿਕਾ ਸੀ ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਸ਼੍ਰੀ ਕ੍ਰਿਸ਼ਨ ਨੂੰ ਮਿਲਣ ਵਾਸਤੇ ਚੱਲੀ ਹੈ। ਲਿਖਦੇ ਹਨ ਕਿ ਮੋਤੀ ਕੇ ਅੰਗ ਬਿਰਾਜਤ ਭੂਖਨ, ਮੋਤੀ ਦੇ ਗਹਿਣੇ ਨਾਲ ਆਪਣੇ ਸਰੀਰ ਨੂੰ ਉਸਨੇ ਸਵਾਰਿਆ ਹੋਇਆ ਸੀ ਤੇ ਮੋਤੀ ਕੀ ਬੇਸਰ ਕੀ, ਬੇਸਰ ਭਾਵ ਨੱਥ, ਮੋਤੀਆਂ ਦੀ ਬਣੀ ਹੋਈ ਨੱਥ ਉਹਨੇ ਆਪਣੇ ਨੱਕ ਦੇ ਵਿੱਚ ਪਾਈ ਹੋਈ ਸੀ। ਬਹੁਤ ਹੀ ਸੁੰਦਰਤਾ ਦੇ ਨਾਲ ਫੱਬ ਰਹੀ ਸੀ। ਮੋਤੀ ਕੇ ਚੌਸਰ ਹਾਰ ਫੱਬੈ ਦੁੱਤ ਮੋਤਨ ਕੇ ਗਜਰਾਨ ਕੀ ਗਾਡੀ। ਮੋਤੀ ਕੇ ਚੌਸਰ, ਚੌਸਰ ਭਾਵ ਕੀ ਹਾਰ, ਮੋਤੀ ਦਾ ਹਾਰ ਉਸਨੇ ਆਪਣੇ ਗਲ ਦੇ ਵਿੱਚ ਪਾਇਆ ਹੋਇਆ ਸੀ ਜੋ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਮੋਤੀ ਨੇ ਕਿਹਾ ਗਜਰਾਨ ਕੀ ਗਾਡੀ ਦੇ ਮੋਤੀਆਂ ਦੇ ਬਣੇ ਹੋਏ ਗਜਰੇ ਹੱਥਾਂ ਵਿੱਚ ਪਾਏ ਹੋਏ ਸਨ। ਰਾਧਿਕਾ ਮਾਧਵ ਕਹੋ ਜਮੁਨਾ ਤਟ ਕੰਜ ਗਹੇ ਕਰ ਜੋ ਵਤ ਠਾਡੀ। ਤੇ ਰਾਧਿਕਾ ਕ੍ਰਿਸ਼ਨ ਨੂੰ ਮਿਲਣ ਵਾਲਾ ਜਮੁਨਾ ਦੇ ਕਿਨਾਰੇ ਕੰਜ ਗਹੇ, ਕੰਜ ਭਾਵ ਕਮਲ ਦਾ ਫੁੱਲ, ਗਹੇ ਭਾਵ ਹੱਥ ਵਿੱਚ ਫੜ ਕੇ ਖੜੀ ਹੋ ਕੇ ਉਡੀਕ ਕਰ ਰਹੀ ਸੀ। ਸ਼ੀਰ ਕੇ ਸਾਗਰ ਕੋ ਮਥ ਕੇ ਮਨੋ ਚੰਦ ਕੋ ਚੀਰ ਸਭੈ ਤਨ ਕਾਢੀ। ਤੇ ਰਾਧਿਕਾ ਜਮੁਨਾ ਦੇ ਕਿਨਾਰੇ ਉਡੀਕ ਕਰਦੀ ਹੋਈ ਗਹਿਣਿਆਂ ਨਾਲ ਸੱਜੀ ਹੋਈ ਇਵੇਂ ਫੱਬ ਰਹੀ ਸੀ, ਇਉਂ ਲੱਗ ਰਹੀ ਸੀ ਕਿ ਮਾਨੋ ਕਿ ਸ਼ੀਰ ਕੇ ਸਾਗਰ, ਕਿ ਜਿਵੇਂ ਸਾਗਰ ਨੂੰ ਰਿੜਕ ਕੇ, ਜਿਸ ਤਰ੍ਹਾਂ ਸਾਗਰ ਨੂੰ ਰਿੜਕ ਕੇ, ਮੱਥ ਭਾਵ ਰਿੜਕ ਕੇ ਉਹਦੇ ਵਿੱਚ ਚੰਦਰਮਾ ਕੱਢਿਆ ਗਿਆ ਸੀ, ਕੱਢਿਆ ਗਿਆ ਚੰਦਰਮਾ ਦੇ ਸਰੀਰ ਨੂੰ ਚੀਰ ਕੇ ਜਿਵੇਂ ਉਹਦੇ ਵਿੱਚੋਂ ਚਾਨਣੀ ਬਾਹਰ ਕੱਢੀ ਗਈ ਹੋਵੇ, ਇਸ ਪ੍ਰਕਾਰ ਰਾਧਿਕਾ ਜਿਹੜੀ ਸੀ ਉਸ ਜਗ੍ਹਾ ਤੇ ਖਲੋਤੀ ਹੋਈ ਫੱਬ ਰਹੀ ਸੀ। ਚਾਉ ਪਈ ਨਹਾਵਤ ਜਹਾਂ ਆਪ ਹਰ ਠਾਡੇ, ਅਦਕਿ ਹਿਰਦੈ ਮੈਂ ਆਨੰਦ ਬਾਡੇ। ਤੇ ਹੁਣ ਜਮੁਨਾ ਨਦੀ ਦੇ ਕਿਨਾਰੇ ਦੇ ਇੱਕ ਪਾਸੇ ਰਾਧਿਕਾ ਖੜੀ ਸੀ ਤੇ ਉੱਥੇ ਹੀ ਜਮੁਨਾ ਦੇ ਕਿਨਾਰੇ ਦੇ ਹੀ ਕ੍ਰਿਸ਼ਨ ਜੀ ਆਪ ਨਹਾਉਣ ਵਾਸਤੇ ਆ ਗਏ। ਅਦਕਿ ਹਿਰਦੈ ਮੈਂ ਆਨੰਦ ਬਾਡੇ, ਜਿਨ੍ਹਾਂ ਨੂੰ ਵੇਖ ਕੇ ਹਿਰਦੇ ਬਹੁਤ ਆਨੰਦ ਵੱਧਦਾ ਹੈ, ਖੁਸ਼ੀ ਹੁੰਦੀ ਹੈ। ਬਾਹਰ ਗੋਬਾਲ ਪਾਰ ਬ੍ਰਜਨਾਰੀ, ਇੱਕ ਪਾਸੇ ਕ੍ਰਿਸ਼ਨ ਜੀ ਹਨ, ਦੂਜੇ ਪਾਸੇ ਜੋਬਿੰਦਰਾਬਾ ਨਗਰ ਦੀਆਂ ਨਾਰੀਆਂ ਭਾਵ ਇਸਤਰੀਆਂ ਹਨ। ਗਾਵਤ ਗੀਤ ਬਜਾਵਤ ਤਾਰੀ, ਜੋ ਗੀਤ ਗਾਉਂਦੀਆਂ ਨੇ ਤੇ ਤਾੜੀਆਂ ਮਾਰਦੀਆਂ ਹਨ। ਸਵਈਆ ਕ੍ਰੀੜਤ ਹੈ ਜਹਾਂ ਕਾਨ ਕੁਮਾਰ, ਬਡੇਰਾ ਸਾਧ ਬਡੇ ਜਲ ਮਾਹੀ। ਕਾਨ ਕੁਮਾਰ ਭਾਵ ਕ੍ਰਿਸ਼ਨ ਜਿੱਥੇ ਜਮੁਨਾ ਦੇ ਜਲ ਵਿੱਚ ਕ੍ਰੀੜਤ ਭਾਵ ਖੇਡ ਰਹੇ ਹਨ, ਇਸ਼ਨਾਨ ਕਰਦੇ ਪਏ ਨੇ, ਨਹਾ ਰਹੇ ਨੇ। ਵਾਰ ਦਰਿਆ ਉਹ ਪਾਰ ਗੋਪਾਲ, ਬਰਾਜਤ ਗਵਾਰਨ ਕੇ ਜਲ ਮਾਹੀ। ਉੱਥੇ ਹੀ ਇੱਕ ਪਾਸੇ ਇਸਤਰੀਆਂ ਜਿਹੜੀਆਂ ਤ੍ਰਿਆ ਭਾਵ ਇਸਤਰੀਆਂ ਹਨ, ਉਹ ਕ੍ਰਿਸ਼ਨ ਨੂੰ ਵੇਖ ਕੇ ਗੀਤ ਗਾਉਂਦੀਆਂ ਹਨ ਤੇ ਖੁਸ਼ ਹੁੰਦੀਆਂ ਨੇ। ਲੈ ਡੁਬਕੀ ਦਉ ਵਾਪਸ ਮੈਂ, ਰਤਮਾਨ ਉਠੈ ਦ੍ਰਿੜ ਜਾਏ ਤਹਾਂ ਹੀ। ਪਰ ਜੋ ਰਾਧਾ ਤੇ ਕ੍ਰਿਸ਼ਨ ਹਨ, ਇਹ ਦੋਵੇਂ ਇੱਕ ਥਾਂ ਤੇ ਹੀ ਡੁਬਕੀ ਲਗਾਉਂਦੇ ਹਨ। ਡੁਬਕੀ ਦਉ ਆਪਸ ਮੈਂ, ਇੱਕੋ ਜਗ੍ਹਾ ਤੇ ਡੁਬਕੀ ਲਗਾਉਂਦੇ ਹਨ ਤੇ ਪਾਣੀ ਦੇ ਵਿੱਚ ਹੀ ਡੁਬਕੀ ਮਾਰ ਕੇ ਆਪਸ ਦੇ ਵਿੱਚ ਪ੍ਰੀਤ ਕਰ ਰਹੇ ਨੇ। ਇਉਂ ਰੁਚ ਮਾਨਰ ਮੈਂ ਰਸ ਸੋ, ਮਨਾ ਦੂਰ ਰਹੇ ਕੋ ਜਾਣਤ ਨਾਹੀ। ਤੇ ਦੋਵੇਂ ਜਣੇ ਪਾਣੀ ਦੇ ਵਿੱਚ ਆਪਸ ਮਿਲ ਕਰਕੇ ਬਹੁਤ ਖੁਸ਼ ਹੋ ਰਹੇ ਹਨ, ਇੱਕ ਦੂਸਰੇ ਮਿਲਾਪ ਨੂੰ ਮਾਣ ਰਹੇ ਨੇ। ਤੇ ਇਹ ਸੋਚ ਕੇ ਜੋ ਵਿੰਦਰਾਬਾ ਨਗਰ ਦੀਆਂ ਇਸਤਰੀਆਂ ਹਨ, ਬੱਚੇ ਹਨ, ਉਹ ਸਭ ਦੂਰ ਹਨ ਤੇ ਕੋਈ ਵੀ ਸਾਨੂੰ ਕੋਈ ਜਾਣਤ ਨਹੀਂ, ਕੋਈ ਸਾਨੂੰ ਵੇਖ ਨਹੀਂ ਰਿਹਾ। ਖੇਲਤੀ ਲਾਲ ਸੁਬਾਲ ਪਲੀ ਬਿਦ ਕਾਹੂ ਸੁਬਾਤ ਨਾ ਪਹਖਤ ਜੀ ਕੀ। ਖੇਲਤੀ ਲਾਲ ਸੋ, ਜੋ ਰਾਧਾ ਹੈ ਲਾਲ ਪਰ ਪਿਆਰੇ ਕ੍ਰਿਸ਼ਨ ਦੇ ਨਾਲ ਖੇਡ ਰਹੀ ਸੀ, ਪਿਆਰ ਕਰ ਰਹੀ ਸੀ। ਪਲੀ ਬਿਦ ਭਾਵ ਚੰਗੇ ਤਰੀਕੇ ਦੇ ਨਾਲ ਇੰਨੀ ਮਸਤ ਹੋ ਗਈ ਹੈ ਕਿ ਉਹ ਕਾਹੂ ਸੋ ਬਾਤ ਨਾ ਪਾਖਤ ਜੀ ਕਿ ਉਹ ਆਪਣੇ ਮਨ ਦੀ ਕੋਈ ਵੀ ਗੱਲ ਕ੍ਰਿਸ਼ਨ ਨੂੰ ਆਖ ਨਹੀਂ ਰਹੀ ਸੀ, ਸਿਰਫ ਉਹਦੇ ਨਾਲ ਪਿਆਰ ਹੀ ਕਰ ਰਹੀ ਸੀ। ਨੇਹ ਜਗੇ ਉਹ ਨਵ ਜੋ ਬਨਕ ਹੋਰ ਬੀਚਰ ਹੀ ਗੱਡ ਮੂਰਤ ਪੀ ਕੀ। ਨੇਹ ਜਗੇ ਉਹ, ਹਾਂ ਬਹੁਤ ਪ੍ਰੇਮ ਉਹਦੇ ਹਿਰਦੇ ਵਿੱਚ ਜਗਿਆ ਹੋਇਆ ਸੀ। ਨਵ ਜੋ ਬਨਕ ਜਵਾਨੀ ਦੇ ਜੋਸ਼ ਵਿੱਚ ਉਹਦੇ ਮਨ ਦੇ ਬਹੁਤ ਪ੍ਰੇਮ ਜਾਗਿਆ ਹੋਇਆ ਸੀ। ਹੋਰ ਬੀਜਰ ਹੀ ਗੱਡ ਮੂਰਤ ਪੀ ਕੀ, ਤੇ ਉਹਦੇ ਹਿਰਦੇ ਵਿੱਚ ਜੋ ਪਿਆਰ ਸੀਗਾ ਉਹ ਉਛਾਲੇ ਮਾਰ ਰਿਹਾ ਸੀ। ਤੇ ਹਿਰਦੇ ਵਿੱਚ ਹੋਰ ਭਾਵ ਹਿਰਦੇ ਵਿੱਚ ਮੂਰਤ ਭਾਵ ਪਿਆਰੇ ਦੀ ਤਸਵੀਰ ਜਿਹੜੀ ਹੈ ਗੱਡੀ ਗਈ ਸੀ। ਬਾਰ ਬਿਹਾਰ ਮੈਂ ਨੰਦ ਕੁਮਾਰ ਸੋ ਕ੍ਰੀੜਤ ਹੈ ਕਰ ਲਾਦ ਸਖੀ ਕੀ। ਤੇ ਉਹ ਆਪਣੇ ਸਖੀਆਂ ਦੀ ਲਾਜ ਕਰਦੀ ਹੋਈ, ਆਪਣੀਆਂ ਸਖੀਆਂ ਸਹੇਲੀਆਂ ਸ਼ਰਮਾਉਂਦੀ ਹੋਈ ਨੰਦ ਕੁਮਾਰ ਭਾਵ ਕ੍ਰਿਸ਼ਨ ਦੇ ਨਾਲ ਹੀ ਜਲ ਦੇ ਵਿੱਚ ਹੀ ਬਾਹਰ ਬਿਹਾਰ ਮੈਂ, ਬਾਹਰ ਬਿਹਾਰ ਪਾਣੀ ਦੇ ਵਿੱਚ ਹੀ ਆਨੰਦ ਰਹਿ ਰਹੀ ਸੀ, ਉਹਦੇ ਮਿਲਾਪ ਨੂੰ ਮਾਣ ਰਹੀ ਸੀ। ਜਾਏ ਉਠੈ ਬਲ ਤੋਂ ਨਹਿ ਤੇ ਰਤ ਮਾਨ ਦੋ ਮਨ ਮਾਨਤ ਜੀ ਕੀ। ਜਿਹੜੀ ਰਾਧਾ ਸੀ ਉਹ ਆਪਣੇ ਜਵਾਨੀ ਦੇ ਬਲ ਕਰਕੇ, ਪ੍ਰੇਮ ਦੇ ਬਲ ਕਰਕੇ ਕ੍ਰਿਸ਼ਨ ਦੇ ਨਾਲ ਪ੍ਰੇਮ ਦੇ ਵਿੱਚ ਹੀ ਮਸਤ ਹੋ ਗਈ ਸੀ। ਉਹਨੂੰ ਆਪਣੇ ਆਪ ਦੀ ਕੋਈ ਹੋਸ਼ ਹਵਾਸ ਨਾ ਰਹੀ, ਕੋਈ ਸੋਝੀ ਨਾ ਰਹੀ। ਸੋ ਰਠਾ ਜੋ ਨਿਜ ਦਰਿਆ ਕੋ ਦੇਤ ਪੁਰਖ ਭੇਦ ਕੱਚ ਆਪਣ ਤਾ ਕੇ ਬਿਦਨਾ ਲੇਤ ਪ੍ਰਾਨ ਹਰਨ ਕਰ ਪਲਕ ਮੈਂ। ਤੇ ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਚਰਿਤਰੋ ਪਾਖਿਆਨ ਦਾ ਜੋ ਬਾਰਵਾਂ ਚਰਿੱਤਰ ਹੈ ਰਾਧਾ ਦਾ, ਰਾਧਿਕਾ ਦਾ, ਉਸਨੂੰ ਸੰਪੂਰਨ ਕਰਦੇ ਹੋਏ ਆਖਦੇ ਹਨ ਕਿ ਮਨੁੱਖ ਨੂੰ ਜੋ ਬਾਦਲ ਚੱਲਣ ਇਸਤਰੀਆਂ ਹੁੰਦੀਆਂ ਹਨ, ਜੋ ਕਾਮ ਦੇ ਵਸ ਵਿੱਚ ਉਹ ਕਿਸੇ ਵੀ ਹੱਦ ਤੱਕ ਗਿਰ ਸਕਦੀਆਂ ਹਨ, ਐਸੀਆਂ ਔਰਤਾਂ ਨੂੰ ਕਦੇ ਵੀ ਆਪਣਾ ਭੇਜ ਜਿਹੜਾ ਹੈ ਸਿਆਣੇ ਪੁਰਸ਼ ਨੂੰ ਦੇਣਾ ਨਹੀਂ ਚਾਹੀਦਾ, ਕਿਉਂਕਿ ਐਸੀਆਂ ਇਸਤਰੀਆਂ ਕਈ ਵਾਰੀ ਘਰ ਤੱਕ ਉਜਾੜ ਦਿੰਦੀਆਂ ਹਨ, ਮਨੁੱਖ ਦੀ ਮ੍ਰਿਤੂ ਦਾ ਵੀ ਕਾਰਨ ਬਣ ਜਾਂਦੀਆਂ ਹਨ, ਮੌਤ ਦਾ ਕਾਰਨ ਬਣ ਜਾਂਦੀਆਂ ਹਨ, ਕਿਉਂਕਿ ਮਨੁੱਖ ਦਾ ਇਤਨਾ ਵੱਡਾ ਛਲਾਵਾ ਕਰਦੀਆਂ ਤੇ ਨਾ ਵੱਡੇ ਚਲਿੱਤਰ ਖੇਡਦੀਆਂ ਨੇ ਕਿ ਮਨੁੱਖ ਦੇ ਆਖਿਰ ਪੱਲੇ ਕੁਛ ਨਹੀਂ ਰਹਿੰਦਾ ਤੇ ਮਰਨ ਤੋਂ ਇਲਾਵਾ ਹੋਰ ਕੁਝ ਵੀ ਉਹਦੇ ਹੱਥ ਵੱਸ ਨਹੀਂ ਰਹਿੰਦਾ। ਇਸ ਵਾਸਤੇ ਐਸੀਆਂ ਔਰਤਾਂ ਨੂੰ ਆਪਣਾ ਭੇਜ ਜਿਹੜਾ ਹੈ ਬਿਲਕੁਲ ਵੀ ਨਹੀਂ ਦੇਣਾ ਚਾਹੀਦਾ। ਤੇ ਆਖਿਰ ਚਰਿੱਤਰ ਦੇ ਅਖੀਰ ਗੁਰੂ ਸਾਹਿਬ ਬਚਨ ਕਰਦੇ ਹਨ ਕਿ ਇਤ ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰ ਮੰਤਰੀ ਪੂਪ ਸੰਵਾਦੇ ਦੁਆ ਦਸਵੋਂ ਚਰਿੱਤਰ ਸਮਾਪਤਮ ਸਤ ਸੁਭਮ ਸਤ ਅਫਜੋ। ਸਾਹਿਬ ਜੀ ਆਖਦੇ ਹਨ ਕਿ ਇਸ ਪ੍ਰਕਾਰ ਦੇ ਨਾਲ ਸ੍ਰੀ ਚਰਿੱਤਰੋ ਪਾਖਿਆਨ ਦਾ ਜੋ ਤ੍ਰਿਆ ਚਰਿੱਤਰ ਦਾ ਵਜ਼ੀਰਾਂ ਤੇ ਰਾਜ ਦਾ ਆਪਸੀ ਸੰਵਾਦ ਵਾਰਤਾਲਾਪ ਹੈ, ਉਹਦਾ ਜੋ ਬਾਰਵਾਂ ਚਰਿੱਤਰ ਹੈ ਉਹ ਸੰਪੂਰਨ ਹੋਇਆ ਹੈ। ਅਫਜੋ ਭਾਵ ਚੱਲਦਾ ਇਸੇ ਪ੍ਰਕਾਰ ਹੋਰ ਚਰਿੱਤਰ ਜਿਹੜੇ ਹਨ ਲੜੀਵਾਰ ਇਸੇ ਲੜੀ ਤਹਿਤ ਆਉਣੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸ੍ਰੀ ਚਰਿੱਤਰੋ ਪਾਖਿਆਨ ਦਾ ਬਾਰਵਾਂ ਚਰਿੱਤਰ ਰਾਧਿਕਾ ਦਾ, ਜਿਸ ਗੁਰੂ ਸਾਹਿਬ ਜੀ ਨੇ ਜੋ ਕ੍ਰਿਸ਼ਨ ਜੀ ਸਮੇਂ ਦੇ ਅਵਤਾਰ ਹੋਏ ਹਨ ਦੁਆਪਰ ਯੁੱਗ ਦੇ, ਉਹਨਾਂ ਦੇ ਬਾਰੇ ਖੋਲ ਕਰਕੇ ਦਰਸਾਇਆ ਹੈ ਰਾਧਿਕਾ ਤੇ ਕ੍ਰਿਸ਼ਨ ਜੀ ਦੇ ਬਾਰੇ। ਸੋ ਇਹ ਨਹੀਂ ਕਿ ਸਤਿਗੁਰੂ ਮਹਾਰਾਜ ਜੀ ਕਿਸੇ ਧਰਮ ਦੀ ਵਿਰੋਧਤਾ ਕਰਦੇ ਪਏ ਨੇ, ਐਸਾ ਬਿਲਕੁਲ ਵੀ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਮਹਾਰਾਜ ਜੀ ਨੇ ਆਪ ਸਭ ਧਰਮਾਂ ਦਾ ਹਤਕਾਰ ਕੀਤਾ ਹੈ ਤੇ ਆਪਣੇ ਖਾਲਸੇ ਨੂੰ ਸਰਵ ਧਰਮਾਂ ਦਾ ਹਤਕਾਰ ਕਰਨਾ ਹੀ ਸਿਖਾਇਆ ਹੈ। ਜਿਸ ਵੇਲੇ ਬਹਾਦਰ ਸ਼ਾਹ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਸੀ, ਆਖਣ ਲੱਗਾ ਕਿ ਮਹਾਰਾਜ ਇਹ ਦੱਸੋ ਕਿ ਤੁਹਾਡੇ ਵਾਸਤੇ ਕਿਹੜਾ ਧਰਮ ਚੰਗਾ ਹੈ। ਉਸ ਵੇਲੇ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤਾ ਸੀ ਕਿ ਬਾਦਸ਼ਾਹ ਤੁਹਾਡੇ ਵਾਸਤੇ ਤੁਹਾਡਾ ਖੂਬ ਤੇ ਸਾਡੇ ਵਾਸਤੇ ਸਾਡਾ ਖੂਬ, ਕਿ ਤੁਹਾਡੇ ਵਾਸਤੇ ਤੁਹਾਡਾ ਮੁਸਲਿਮ ਇਸਲਾਮ ਧਰਮ ਜਿਹੜਾ ਉਹ ਤੁਹਾਨੂੰ ਮੁਬਾਰਕ ਹੋਵੇ ਸਾਡੇ ਵਾਸਤੇ ਸਾਡਾ ਸਿੱਖ ਧਰਮ ਸਾਨੂੰ ਮੁਬਾਰਕ ਹੋਵੇ। ਕਿਸੇ ਧਰਮ ਨੂੰ ਗੁਰੂ ਸਾਹਿਬ ਨੇ ਮਾੜਾ ਨਹੀਂ ਆਖਿਆ ਤੇ ਨਾ ਹੀ ਆਪਣੇ ਖਾਲਸੇ ਨੂੰ ਇਹ ਸਿੱਖਿਆ ਦਿੱਤੀ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਜੋ ਸੱਚ ਹੈ ਉਹ ਆਪਣੀ ਬਾਣੀ ਦੇ ਰਾਹੀਂ ਬਿਆਨ ਵੀ ਕੀਤਾ ਹੈ। ਜੋ ਸੱਚ ਹੈ ਉਸ ਨੂੰ ਲੁਕਾਇਆ ਨਹੀਂ। ਗੁਰੂ ਸਾਹਿਬ ਜੀ ਨੇ ਇੱਕ ਅਕਾਲ ਪੁਰਖ ਦੇ ਨਾਲ ਆਪਣੇ ਗੁਰਸਿੱਖਾਂ ਨੂੰ ਜੋੜਿਆ ਹੈ। ਸਾਰਿਆਂ ਨੂੰ ਹੀ ਉਪਦੇਸ਼ ਕੀਤਾ ਹੈ ਕਿ ਇੱਕ ਅਕਾਲ ਪੁਰਖ ਦੇ ਨਾਲ ਜੁੜੋ। ਸਾਡਾ ਸਾਰਿਆਂ ਦਾ ਪਿਤਾ ਮਾਤਾ ਉਹੀ ਹੈ, ਸਾਨੂੰ ਸਭ ਨੂੰ ਜਨਮ ਦੇਣ ਵਾਲਾ ਪਾਲਣ ਵਾਲਾ ਉਹੀ ਹੈ, ਨਾਸ਼ ਕਰਨ ਵਾਲਾ ਵੀ ਉਹੀ ਹੈ। ਕੋਈ ਦੇਵੀ ਦੇਵਤਾ ਜਾਂ ਕੋਈ ਸਮੇਂ ਦਾ ਪੈਗੰਬਰ, ਕੋਈ ਸਮੇਂ ਦਾ ਅਵਤਾਰ ਰੱਬ ਨਹੀਂ ਹੋ ਸਕਦਾ। ਇਹ ਰੱਬ ਦੇ ਭੇਜੇ ਹੋਏ ਹਨ। ਪਰ ਇੱਕ ਅਕਾਲ ਪੁਰਖ ਸਭਨਾ ਸਾਰਿਆਂ ਦਾ ਖਸਮ ਹੈ, ਮਾਲਕ ਹੈ, ਉਹਦੇ ਨਾਲ ਸਾਰਿਆਂ ਨੇ ਜੁੜਨਾ ਹੈ। ਤਾਂ ਤੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਸ੍ਰੀ ਤ੍ਰਿਤਰੋ ਪਾਖਿਆਂ ਦੀ ਬਾਣੀ ਇਸੇ ਵਾਸਤੇ ਉਚਾਰਨ ਕੀਤੀ ਹੈ ਕਿ ਜਿਹੜਾ ਕਾਮ ਹੈ ਇਹ ਕਿਤਨਾ ਸਬਲ ਹੈ, ਕਿਤਨੇ ਬਲ ਸਹਿਤ ਹੋ ਕੇ ਵਰਤਦਾ ਹੈ, ਕਿਸੇ ਨੇ ਸਮੇਂ ਦੇ ਅਵਤਾਰਾਂ ਨੂੰ ਵੀ ਬਖਸ਼ਿਆ ਨਹੀਂ। ਆਖਿਰ ਸ੍ਰੀ ਕ੍ਰਿਸ਼ਨ ਜੀ ਵੀ ਇਸ ਕਾਮ ਦੇ ਅਧੀਨ ਹੋ ਹੀ ਗਏ ਤੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਲੋਕ ਸਹਿਜ ਸਥਿਤੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਕਿ ਇਹ ਕਾਮ ਕਿਤਨਾ ਸਬਲ ਹੈ। ਇਹ ਵੱਡੇ ਵੱਡੇ ਜਪ ਕਰਨ ਵਾਲਿਆਂ ਨੂੰ, ਤਪ ਕਰਨ ਵਾਲਿਆਂ ਨੂੰ ਜਿਹਨਾਂ ਦੇ ਉੱਚੇ ਸੁੱਚੇ ਆਚਰਣ ਹੁੰਦੇ ਨੇ ਉਹਨਾਂ ਦੇ ਉੱਪਰ ਆਪਣਾ ਪ੍ਰਭਾਵ ਪਾ ਲੈਂਦਾ ਹੈ। ਗਰੀਬ ਨਵਾਜ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਪੰਜਵੇਂ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਇਹ ਕਾਮੰਗ ਨਰਕ ਵਿਸਰਾਮੰਗ ਬਹੁ ਜੋਨੀ ਪਰਮਾਵਣ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਹੇ ਕਾਮ, ਤੂੰ ਜੀਵ ਨੂੰ ਨਰਕਾਂ ਦੇ ਵਿੱਚ ਵਾਸਾ ਦਵਾਉਣ ਵਾਲਾ ਏ। ਤੇਰਾ ਸੰਗ ਕਰਕੇ ਜੀਵ ਅਨੇਕਾਂ ਜੂਨਾਂ ਵਿੱਚ ਭਟਕਦਾ ਹੈ, ਕਿਉਂਕਿ ਇਹ ਦੂਸਰਾ ਪੱਖ ਹੈ। ਇੱਕ ਕਾਮ ਇੱਕ ਮਰਿਆਦਾ ਹੈ ਜੋ ਆਪਣੀ ਪਤਨੀ ਦੇ ਨਾਲ ਹੀ, ਪਰ ਜੇਕਰ ਆਪਣੀ ਪਤਨੀ ਨੂੰ ਛੱਡ ਕਰਕੇ ਮਨੁੱਖ ਹੋਰ ਪਾਸੇ ਜਾਂਦਾ ਹੈ, ਜੇ ਇਸਤਰੀ ਆਪਣੇ ਪਤੀ ਅਸਾ ਛੱਡ ਕੇ ਹੋਰ ਪਾਸੇ ਜਾਂਦੀ ਹੈ ਤਾਂ ਉਸ ਨੂੰ ਇਹ ਕਾਮ ਬਹੁਤ ਜੂਨਾਂ ਵਿੱਚ ਭਰਮਾਉਣ ਵਾਲਾ ਹੈ। ਸਾਹਿਬ ਜੀ ਅੱਗੇ ਆਖਦੇ ਹਨ ਕਿ ਚਿੱਤ ਹਰਨੰਗ ਤੈ ਲੋ ਗਮਿਅੰਗ ਜਪ ਤਪ ਸੀਲ ਬਿਗਾਰਨ ਹੈ। ਸਾਹਿਬ ਜੀ ਵਚਨ ਕਰਦੇ ਨੇ ਕਿ ਚਿੱਤ ਹਰਨੰਗ ਜਿਹੜਾ ਕਾਮ ਹੈ ਨਾ, ਇਹ ਚਿੱਤ ਨੂੰ ਵੀ ਚੁਰਾ ਲੈਂਦਾ ਹੈ। ਤ੍ਰੈ ਲੋ ਗਮਿਅੰਗ, ਤਿੰਨਾਂ ਦੇ ਇਹ ਮਨ ਨੂੰ ਚੁਰਾਉਣ ਵਾਲਾ ਹੈ ਕਿ ਸਾਡਾ ਮਨ ਜਿਹੜਾ ਸਾਡੇ ਵਸ ਨਹੀਂ ਰਹਿੰਦਾ। ਜਿਸ ਵੇਲੇ ਕਿਸੇ ਉੱਪਰ ਕਾਮ ਹਾਵੀ ਹੋ ਜਾਂਦਾ ਹੈ, ਮੰਦ ਵਾਸ਼ਨਾ ਹਾਵੀ ਹੋ ਜਾਂਦੀ ਹੈ, ਤਾਂ ਉਹ ਮਨੁੱਖ ਫਿਰ ਕਿਸੇ ਸਿਆਣੇ ਦੀ ਕਹੀ ਹੋਈ ਗੱਲ ਨੂੰ ਸਮਝਦਾ ਨਹੀਂ। ਅਸੀਂ ਉਹਨੂੰ ਸਮਝਾਉਣ ਦੀ ਲੱਖਾਂ ਕੋਸ਼ਿਸ਼ਾਂ ਕਰੀਏ ਤਾਂ ਵੀ ਉਹ ਸਿਆਣੇ ਪੁਰਸ਼ ਦੀ ਗੱਲ ਵੱਲ ਧਿਆਨ ਨਹੀਂ ਕਰਦਾ, ਕਿਉਂਕਿ ਉਹਦੇ ਉੱਪਰ ਉਹੀ ਚੀਜ਼ ਹਾਵੀ ਹੋ ਚੁੱਕੀ ਹੁੰਦੀ ਹੈ। ਇਸੇ ਕਰਕੇ ਸਾਹਿਬ ਜਗਦੇ ਹਨ ਕਿ ਇਹ ਕਾਮ ਤੂੰ ਚਿੱਤ ਨੂੰ ਚੁਰਾ ਲੈਂਦਾ ਹੈ, ਮਨ ਨੂੰ ਚੁਰਾ ਲੈਂਦਾ ਹੈ, ਤੇ ਤ੍ਰੈ ਲੋਕ ਗਮਿਅੰਗ, ਤਿੰਨਾਂ ਲੋਕਾਂ ਦੇ ਵਿੱਚ ਤੇਰੀ ਪਹੁੰਚ ਹੈ। ਤਿੰਨਾਂ ਲੋਕਾਂ ਜਿਹੜੇ ਜੀਵ ਹਨ ਉਹ ਤੇਰੇ ਵੱਸ ਵਿੱਚ ਹਨ, ਤੂੰ ਹਰ ਇੱਕ ਦੇ ਉੱਪਰ ਆਪਣੀ ਪਹੁੰਚ ਕਰਨ ਵਾਲਾ ਏ। ਜਪ ਤਪ ਸੀਲ ਬਿਦਾਰਨ ਹੈ, ਤੇ ਵੱਡੇ ਵੱਡੇ ਜਪ ਕਰਨ ਵਾਲਿਆਂ ਨੂੰ, ਤਪੱਸਿਆ ਕਰਨ ਵਾਲਿਆਂ ਨੂੰ, ਸੀਲ ਭਾਵ ਉੱਚਾ ਸੁੱਚਾ ਆਚਰਣ ਰੱਖਣ ਵਾਲਿਆਂ ਨੂੰ ਵੀ ਉਹਨਾਂ ਦੀ ਸੁਚਮਤਾ ਨੂੰ ਤੂੰ ਨਾਸ਼ ਕਰ ਦਿੰਦਾ ਹੈ। ਬਿਦਾਰਨ ਹੈ ਭਾਵ ਨਾਸ਼ ਕਰ ਦਿੰਦਾ ਹੈ। ਹਲਪ ਸੁਖ ਅਵਿਤ ਚੰਚਲ ਹੂ ਚ ਨੀਤ ਸਮਾਵਣ ਹੈ। ਹਲਪ ਸੁਖ ਅਵਿਤ ਚੰਚਲ, ਹੇ ਕਾਮ ਤੂੰ ਬਹੁਤ ਜਾਂ ਚੰਚਲ ਤਈਆਂ ਕਰਨ ਵਾਲਾ ਹੈ, ਕਿਉਂਕਿ ਤੇਰਾ ਸੁਖ ਜਿਹੜਾ ਹੈ ਨਾ ਹੈ ਤਾਂ ਥੋੜਾ ਜਿਹਾ, ਅਲਪ ਸੁਖ ਤੇਰਾ ਸੁਖ ਬਹੁਤ ਥੋੜਾ ਹੈ, ਪਰ ਤੂੰ ਚੰਚਲ ਬਹੁਤ ਜ਼ਿਆਦਾ ਹੈ ਕਿ ਹਰ ਇੱਕ ਨੂੰ ਆਪਣੇ ਵੱਸ ਵਿੱਚ ਲੈ ਆਉਂਦਾ ਹੈ, ਹਰ ਇੱਕ ਆਪਣਾ ਪ੍ਰਭਾਵ ਛੱਡ ਦਿੰਦਾ ਹੈ। ਤੇ ਊਚ ਨੀਤ ਸਮਾਵਣ ਹੈ, ਕੋਈ ਉੱਚਾ ਕੋਈ ਜੀਵ ਉੱਚੇ ਆਚਰਣ ਵਾਲਾ ਹੋਵੇ, ਕੋਈ ਨੀਵੇਂ ਆਚਰਣ ਵਾਲਾ ਹੋਵੇ, ਹਰ ਇੱਕ ਦੇ ਅੰਦਰ ਹੀ ਤੂੰ ਆਪਣਾ ਪ੍ਰਭਾਵ ਜਿਹੜਾ ਹੈ ਉਹ ਛੱਡ ਰਿਹਾ ਹੈ। ਤਪ ਪੈ ਬੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਸਾਹਿਬ ਜੀ ਆਖਦੇ ਹਨ ਕਿ ਇਹ ਕਾਮ ਹੈ ਤਾਂ ਇਸੇ ਤਰ੍ਹਾਂ ਦਾ ਹੀ, ਪਰ ਇਹਦਾ ਡਰ ਜਿਹੜਾ ਹੈ ਨਾ ਉਹ ਕੇਵਲ ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਜਪਣ ਕਰਕੇ, ਗੁਰੂ ਵਾਲੇ ਬਣ ਕੇ ਸਾਧ ਸੰਗਤ ਕਰਕੇ ਵਾਹਿਗੁਰੂ ਦਾ ਨਾਮ ਜਪ ਕੇ ਇਸ ਕਾਮ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਨਹੀਂ ਤਾਂ ਇਹ ਕਾਮ ਐਸਾ ਹੈ ਜਿਹਨੇ ਸਮੇਂ ਦੇ ਅਵਤਾਰਾਂ ਨੂੰ ਵੀ ਬਖਸ਼ਿਆ ਨਹੀਂ, ਉਹਨਾਂ ਦੇ ਉੱਪਰ ਵੀ ਆਖਿਰ ਹਾਵੀ ਹੋ ਗਿਆ। ਕਿਉਂਕਿ ਜੋ ਆਪਣੇ ਧਰਮ ਦੇ ਆਗੂ ਹੁੰਦੇ ਹਨ, ਜਿਵੇਂ ਦਾ ਉਹਨਾਂ ਜੀਵਨ ਹੁੰਦਾ ਹੈ, ਜੋ ਆਉਣ ਵਾਲੀ ਪੀੜ੍ਹੀ ਹੁੰਦੀ ਹੈ ਉਹਨਾਂ ਆਪਣੇ ਆਗੂਆਂ ਧਰਮ ਦੇ ਆਗੂਆਂ ਵੱਲ ਵੇਖ ਕੇ ਚੱਲਦੀ ਹੈ। ਜਿਵੇਂ ਸਾਡੇ ਹੱਥ ਗੁਰੂ ਮਹਾਰਾਜ ਜੀ ਨੇ ਜਿਵੇਂ ਜੀਵਨ ਬਣਾਇਆ, ਜੋ ਗੁਰੂ ਸਾਹਿਬ ਬਚਨ ਸਾਡੇ ਵਾਸਤੇ ਕੀਤਾ, ਉਹਨਾਂ ਬਚਨਾਂ ਉੱਤੇ ਆ ਪਹਿਲੋਂ ਪਹਿਰਾ ਦਿੱਤਾ ਤੇ ਫਿਰ ਹੀ ਆਪਣੇ ਖਾਲਸੇ ਨੂੰ ਵਰਜਿਆ। ਹੁਣ ਇੱਕ ਵਾਰੀ ਇਤਿਹਾਸ ਦੇ ਅੰਦਰ ਇੱਕ ਸਾਖੀ ਆਉਂਦੀ ਹੈ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਕਿਸੇ ਉੱਪਰ ਪ੍ਰਸੰਨ ਹੋਇਆ ਕਰਦੇ ਤਾਂ ਗੁਰੂ ਸਾਹਿਬ ਜੀ ਉਸਨੂੰ ਆਪਣੇ ਇੱਕ ਤੀਰ ਦੇ ਨਾਲ ਇੱਕ ਤੀਰ ਉੱਤੇ ਸਿਰ ਦੇ ਨਾਲ ਛੁਹਾ ਦਿਆ ਕਰਦੇ ਸਨ। ਕੋਈ ਵੀ ਆਵੇ, ਕੋਈ ਮਰਦ ਆਏ, ਕੋਈ ਇਸਤਰੀ ਆਵੇ, ਜੇ ਗੁਰੂ ਸਾਹਿਬਾਂ ਦੇ ਕੋਲ ਆਏ, ਕੋਈ ਭੇਟ ਚੜਾਵੇ ਤੇ ਸਾਹਿਬਾਂ ਦੀ ਕੋਈ ਖਾਸ ਪ੍ਰਸੰਨਤਾ ਹੋਵੇ ਤਾਂ ਮਹਾਰਾਜ ਜੀ ਕੀ ਕਰਦੇ ਕਿ ਇੱਕ ਤੀਰ ਉਹਦੇ ਸਿਰ ਦੇ ਨਾਲ ਛੁਹਾ ਦਿੰਦੇ। ਜੇ ਕੋਈ ਬਹੁਤੇ ਖੁਸ਼ ਹੁੰਦੇ ਤਾਂ ਦੋ ਤੀਰ ਛੁਹਾ ਦਿੰਦੇ, ਤੇ ਜੇਕਰ ਬਹੁਤ ਹੀ ਪ੍ਰਸੰਨਤਾ ਦੇ ਘਰ ਵਿੱਚ ਆਏ ਹੋਣ, ਤਰੁੱਠੇ ਹੋਵਣ, ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੂੰ ਸਾਹਿਬਾਂ ਨੇ ਪੰਜ ਤੀਰ ਬਖਸ਼ੇ ਸਨ, ਪੰਜ ਤੀਰ ਬਖਸ਼ਿਸ਼ ਕਰਕੇ ਨਿਹਾਲ ਕਰਦੇ ਸਨ। ਇੱਕ ਵਾਰੀ ਕੀ ਹੋਇਆ ਕਿ ਇੱਕ ਸਤਿਗੁਰਾਂ ਦੇ ਉੱਪਰ ਬਹੁਤ ਸ਼ਰਧਾ ਰੱਖਣ ਵਾਲੀ ਇੱਕ ਬੀਬੀ ਸਤਿਗੁਰਾਂ ਦੇ ਪਾਸ ਆਈ ਤੇ ਉਹ ਆਖਣ ਲੱਗੀ, ਉਹ ਸਾਹਿਬਾਂ ਨੂੰ ਸੀਸ ਝੁਕਾਇਆ, ਮੱਥਾ ਟੇਕਿਆ ਤੇ ਮਹਾਰਾਜ ਜੀ ਨੇ ਸ਼ਰਧਾ ਪ੍ਰੇਮ ਨੂੰ ਵੇਖ ਕਰਕੇ ਉਹਦੇ ਸਿਰ ਦੇ ਨਾਲ ਆਪਣਾ ਤੀਰ ਛੁਹਾਇਆ ਤੇ ਉਹ ਆਖਣ ਲੱਗੀ ਕਿ ਸਤਿਗੁਰੂ ਜੀ ਮੇਰੀ ਇੱਛਾ ਹੈ ਕਿ ਆਪ ਜੀ ਮੇਰੇ ਲੱਕ ਦੇ ਉੱਪਰ ਜਿਵੇਂ ਥਾਪੜਾ ਦਿੰਦੇ ਹਨ, ਸਿਆਣੇ ਪੁਰਸ਼ ਥਾਪੜਾ ਦਿੰਦੇ ਨੇ, ਕੋਈ ਕੰਮ ਸ਼ਾਬਾਸ਼ ਵਾਲਾ ਕੀਤਾ ਹੋਵੇ ਥਾਪੜਾ ਦਿਆ ਕਰਦੇ ਨੇ, ਕਿ ਇਵੇਂ ਆਪ ਜੀ ਮੇਰੇ ਸਿਰ ਦੇ ਉੱਪਰ, ਮੇਰੇ ਕੰਧ ਦੇ ਉੱਪਰ ਥਾਪੜਾ ਦੇਣਾ ਕਰੋ, ਮੈਨੂੰ ਆਸ਼ੀਰਵਾਦ ਦੇਣਾ ਕਰੋ, ਮਨ ਦੀ ਮੇਰੇ ਮਨ ਦੀ ਇੱਛਾ ਹੈ। ਤਾਂ ਉਸ ਵੇਲੇ ਮਹਾਰਾਜ ਜੀ ਆਖਣ ਲੱਗੇ ਸਨ ਕਿ ਹੇ ਬੀਬੀ ਸੁਣ, ਕਿ ਸਾਡਾ ਇਹ ਨਿਯਮ ਹੈ ਕਿ ਅਸੀਂ ਆਪਣੀਆਂ ਜੋ ਨਿੱਜੀ ਪਤਨੀਆਂ ਹਨ ਉਹਨਾਂ ਤੋਂ ਇਲਾਵਾ, ਆਪਣੀ ਨਿੱਜੀ ਘਰਵਾਲੀ ਤੋਂ ਇਲਾਵਾ, ਕਦੇ ਕਿਸੇ ਹੋਰ ਇਸਤਰੀ ਵੱਲ ਅੱਖ ਸੁੱਕ ਕੇ ਨਹੀਂ ਵੇਖਦੇ, ਜਾਂ ਉਹਦੇ ਨਾਲ ਅਸੀਂ ਉਹਦੇ ਪ੍ਰਤੀ ਜਾਂ ਕਿਸੇ ਹੋਰ ਪਤਨੀ ਦੀ ਭਾਵਨਾ ਨਾਲ ਬਿਲਕੁਲ ਵੀ ਨਹੀਂ ਤੱਕਦੇ। ਜੋ ਛੋਹਣ ਹੱਥ ਛੁਹਾਉਣ ਦਾ ਜੋ ਕਰਮ ਹੈ ਉਹ ਸਿਰਫ ਆਪਣੀ ਪਤਨੀ ਦੇ ਨਾਲ ਹੀ ਹੈ, ਇਸ ਤੋਂ ਇਲਾਵਾ ਦੂਸਰੀਆਂ ਜੋ ਇਸਤਰੀਆਂ ਹਨ ਸਾਡੇ ਵਾਸਤੇ ਮਾਵਾਂ ਧੀਆਂ ਭੈਣਾਂ ਸਮਾਨ ਹਨ, ਤੇ ਮਾਵਾਂ ਧੀਆਂ ਭੈਣ ਸਮਾਨ ਕਰਕੇ ਹੀ ਜਾਣਦੇ ਹਾਂ, ਤੇ ਆਪਣੇ ਅੱਗੋਂ ਸਿੱਖਾਂ ਨੂੰ ਵੀ ਇਹ ਹੁਕਮ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਪਤਨੀ ਤੋਂ ਇਲਾਵਾ ਹੋਰ ਇਸਤਰੀ ਜਾਤ ਨੂੰ ਮਾਵਾਂ ਧੀਆਂ ਭੈਣਾਂ ਕਰਕੇ ਹੀ ਜਾਣਨਾ ਹੈ, ਇੱਜ਼ਤ ਸਤਿਕਾਰ ਦੇ ਨਾਲ ਵੇਖਣਾ ਹੈ। ਸੋ ਕਹਿਣ ਤੋਂ ਭਾਵ ਕਿ ਸਪਰਸ਼ ਤੋਂ ਹੀ ਮਹਾਰਾਜ ਕਿਤਨਾ ਸਾਨੂੰ ਵਰਜਿਆ ਹੈ। ਆਪ ਗੁਰੂ ਸਾਹਿਬ ਖੁਦ ਰੱਬ ਦਾ ਰੂਪ ਹਨ, ਪਰ ਫਿਰ ਹੀ ਗੁਰੂ ਸਾਹਿਬ ਸਾਡੇ ਵਾਸਤੇ ਪੂਰਨੇ ਪਾਉਣ ਵਾਸਤੇ ਕਿ ਕਿਸੇ ਵੀ ਪ੍ਰਾਈ ਇਸਤਰੀ ਦੇ ਨਾਲ ਇਸ ਪ੍ਰਕਾਰ ਸਪਰਸ਼ ਦਾ ਸੰਬੰਧ ਜਿਹੜਾ ਹੈ ਉਹ ਵੀ ਨਹੀਂ ਰੱਖਣਾ, ਕਿ ਸਪਰਸ਼ ਕਰਕੇ ਹੀ ਮਨ ਚ ਮੰਦ ਵਾਸਨਾ ਉਪਜ ਪੈਂਦੀ ਹੈ। ਅਸੀਂ ਸੰਸਾਰਿਕ ਜੀਵ ਹਾਂ, ਸਤਿਗੁਰੂ ਜੀ ਰੱਬ ਦਾ ਰੂਪ ਨੇ, ਉਹ ਇਹਨਾਂ ਚੀਜ਼ਾਂ ਤੋਂ ਉੱਪਰ ਹਨ, ਪਰ ਫਿਰ ਵੀ ਗੁਰੂ ਸਾਹਿਬ ਨੇ ਸਾਡੇ ਵਾਸਤੇ ਪੂਰਨੇ ਪਾਏ ਨੇ ਕਿ ਜੇਕਰ ਖਾਲਸੇ ਨੇ ਇਹਨਾਂ ਚੀਜ਼ਾਂ ਬਚਣਾ ਹੈ, ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਮਨੁੱਖ ਨੂੰ ਭਰਮਾ ਦੇਣ ਵਾਲੀਆਂ ਨੇ, ਪਰ ਜੇਕਰ ਬਚਣਾ ਹੈ ਤਾਂ ਇਸ ਪ੍ਰਕਾਰ ਦੇ ਨਾਲ ਸੰਜਮ ਰੱਖਣਾ ਪਵੇਗਾ। ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਸਾਡੇ ਖਾਲਸੇ ਵਾਸਤੇ ਇਹ ਪੂਰਨੇ ਪਾਏ ਹਨ, ਕਾਮ ਤੋਂ ਕਿਸ ਤਰ੍ਹਾਂ ਬਚਣਾ ਹੈ। ਇਸੇ ਕਰਕੇ ਗੁਰੂ ਸਾਹਿਬ ਮਹਾਰਾਜ ਨੇ ਸ੍ਰੀ ਚਰਿਤ੍ਰੋਪਾਖਿਆਨ ਦੀ ਬਾਣੀ ਉਚਾਰਨ ਕਰਕੇ ਸਾਰੇ ਭੇਦ ਖੋਲ ਕੇ ਦੱਸੇ ਹਨ ਕਿ ਇਹ ਕਾਮ ਇਤਨਾ ਜ਼ਿਆਦਾ ਮਨੁੱਖ ਦੇ ਉੱਪਰ ਹਾਵੀ ਹੋ ਜਾਂਦਾ ਹੈ ਕਿ ਕੁਛ ਵੀ ਇਨਸਾਨ ਨੂੰ ਸਮਝ ਨਹੀਂ ਲੱਗਣ ਦਿੰਦਾ, ਧਰਮ ਇੱਥੋਂ ਤੱਕ ਧਰਮ ਹੀ ਪਿਸ਼ਟ ਕਰ ਦਿੰਦਾ ਹੈ। ਇਹ ਕਾਮ ਦੇ ਕਰਕੇ ਜੀਵ ਜਿਹੜਾ ਹੈ, ਜੇਕਰ ਇਹ ਕਾਮ ਮਰਿਆਦਾ ਤੋਂ ਬਾਹਰ ਹੋ ਜਾਵੇ ਤਾਂ ਉਹੀ ਮਨੁੱਖ ਬਲਾਤਕਾਰੀ ਬਣ ਜਾਂਦਾ ਹੈ, ਪਰ ਜੇਕਰ ਇੱਕ ਮਰਿਆਦਾ ਦੇ ਅੰਦਰ ਰਹੇ ਤਾਂ ਉਹ ਵਾਹਿਗੁਰੂ ਨੂੰ ਪਿਆਰਾ ਹੁੰਦਾ ਹੈ, ਸਮਾਜ ਚ ਵੀ ਆਦਰ ਮਾਣ ਪਾਉਂਦਾ ਹੈ। ਇਹ ਕਾਮ ਤਾਂ ਹਰ ਇੱਕ ਇਨਸਾਨ ਦੇ ਅੰਦਰ ਹੈ, ਕੋਈ ਇਹ ਨਹੀਂ ਦਾਅਵਾ ਕਰ ਸਕਦਾ ਕਿ ਮੇਰੇ ਅੰਦਰ ਕਾਮ ਨਹੀਂ, ਇਹ ਵਾਹਿਗੁਰੂ ਦੀ ਖੇਡ ਹੈ, ਕਾਮ ਦੇ ਨਾਲ ਸੰਸਾਰ ਹੈ। ਕੋਈ ਦਾਅਵਾ ਨਹੀਂ ਕਰ ਸਕਦਾ ਕਿ ਮੇਰੇ ਅੰਦਰ ਕਾਮ ਨਹੀਂ, ਪਰ ਇੱਕ ਮਰਿਆਦਾ ਅੰਦਰ ਰਹੇ, ਇਸ ਵਾਸਤੇ ਗੁਰੂ ਵਾਲੇ ਬਣਨਾ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਗੁਰੂ ਵਾਲੇ ਬਣ ਕੇ ਨਾਮ ਸਿਮਰਨ ਕਰਨਾ, ਬਾਣੀ ਪੜ੍ਹਨੀ, ਇਹ ਬਹੁਤ ਅਤਿਅੰਤ ਜ਼ਰੂਰੀ ਹੈ। ਨਾਮ ਸਿਮਰਨ ਕਰਕੇ, ਬਾਣੀ ਪੜ੍ਹਨ ਕਰਕੇ ਕਾਮ ਜਿਹੜਾ ਹੈ ਇਹ ਮਰਿਆਦਾ ਵਿੱਚ ਰਹਿੰਦਾ ਹੈ। ਜਿਵੇਂ ਜੇਕਰ ਇਹ ਕਿਤੇ ਮਰਿਆਦਾ ਬਾਹਰ ਚਲਾ ਵੀ ਜਾਵੇ, ਜਿਹੜੇ ਸਤਿਗੁਰੂ ਮਹਾਰਾਜ ਦਾ ਇਤਿਹਾਸ ਜਿਹੜਾ ਹੈ ਨਾ ਬਹੁਤ ਮਹਾਨ ਹੈ। ਜਿਵੇਂ ਭਾਈ ਜੋਗਾ ਸਿੰਘ ਜੀ ਕੁਝ ਹੰਕਾਰ ਵੱਸ ਹੋ ਕੇ ਭਟਕ ਗਏ ਸਨ, ਕਾਮ ਉਹਨਾਂ ਤੇ ਹਾਵੀ ਹੋ ਗਿਆ ਸੀ, ਪਰ ਗੁਰੂ ਸਾਹਿਬ ਨੇ ਆਪ ਆਪਣੇ ਪੁੱਤਰ ਦੀ ਰੱਖਿਆ ਕੀਤੀ ਸੀ, ਡਿਉੜੀਦਾਰ ਬਣ ਕਰਕੇ, ਪਹਿਰੇਦਾਰ ਬਣ ਕਰਕੇ ਆਪਣੇ ਖਾਲਸਾ ਜੀ ਆਪਣੇ ਪੁੱਤਰ ਦੀ ਰੱਖਿਆ ਕੀਤੀ ਕਿ ਉਹਨਾਂ ਦਾ ਪੁੱਤਰ ਜਿਹੜਾ ਹੈ ਉਹ ਭਟਕ ਗਿਆ ਹੈ ਤੇ ਗਲਤ ਰਾਹ ਪੈਣ ਲੱਗਾ ਹੈ। ਜੇਕਰ ਅਸੀਂ ਆਪਣੇ ਗੁਰੂ ਸਾਹਿਬ ਨੂੰ ਪੂਰਨ ਤੌਰ ਤੇ ਸਮਰਪਿਤ ਹੁੰਦੇ ਹਾਂ, ਸਤਿਗੁਰਾਂ ਦੀ ਸਿੱਖਿਆ ਨੂੰ ਆਪਣੇ ਹਿਰਦੇ ਉਤਾਰਨ ਕਰਦੇ ਹਾਂ, ਤਕਰੀਬਨ ਨਵਾਜ ਪਾਤਸ਼ਾਹ ਹਰ ਸਵਾਹ ਦੀ ਰੱਖਿਆ ਕਰਦੇ ਨੇ। ਕਿਉਂਕਿ ਮਾਂ ਬਾਪ ਆਮ ਤੌਰ ਤੇ ਗੱਲ ਆਖੀ ਜਾਂਦੀ ਹੈ ਨਾ, ਅਸੀਂ ਜੋ ਦੁਨੀਆਂ ਵਿੱਚ ਸਾਡੇ ਮਾਂ ਬਾਪ ਹੁੰਦੇ ਨੇ ਉਹ ਸਾਨੂੰ ਆਮ ਤੌਰ ਤੇ ਗੱਲ ਆਖਦੇ ਨੇ ਕਿ ਅਸੀਂ ਹਰ ਵੇਲੇ ਆਪਣੇ ਬੱਚਿਆਂ ਨਾਲ ਬੱਝੇ ਨਹੀਂ ਹੋਏ, ਬੱਚੇ ਕਿਸ ਟਾਈਮ ਕੀ ਕਰਦੇ ਨੇ ਕੀ ਪਤਾ ਲੱਗਦਾ ਹੈ, ਜਦੋਂ ਬੱਚੇ ਜਵਾਨ ਹੋ ਜਾਂਦੇ ਨੇ, ਪਰ ਉਸ ਵੇਲੇ ਜੇਕਰ ਅਸੀਂ ਆਪਣੇ ਗੁਰੂ ਸਾਹਿਬ ਨੂੰ ਸਮਰਪਿਤ ਹੋਵਾਂਗੇ, ਗੁਰਸਿੱਖੀ ਧਾਰਨੀ ਹੋਵਾਂ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇਗਾ, ਤਾਂ ਤੇ ਸਾਨੂੰ ਆਪਣੇ ਬੱਚਿਆਂ ਦੀ ਫਿਕਰ ਕਰਨ ਦੀ ਲੋੜ ਨਹੀਂ। ਜੇਕਰ ਬੱਚਿਆਂ ਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਹੋਵੇਗਾ, ਬੱਚੇ ਗੁਰੂ ਸਾਹਿਬਾਂ ਦੀ ਸੋਚ ਨੂੰ ਸਮਰਪਿਤ ਹੋਣਗੇ, ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਆਪ ਆਪਣੇ ਬੱਚੇ ਦੀ ਰੱਖਿਆ ਆਪ ਕਰਦੇ ਹਨ। ਇਤਿਹਾਸ ਸਾਡਾ ਬਹੁਤ ਵੱਡਾ ਹੈ, ਬਹੁਤ ਮਹਾਨਤਾ ਵਾਲਾ ਹੈ। ਸਤਿਗੁਰੂ ਮਹਾਰਾਜ ਆਪਣੇ ਖਾਲਸੇ ਨੂੰ ਇਤਨਾ ਪਿਆਰ ਕਰਦੇ ਹਨ ਕਿ ਆਪ ਭਾਈ ਜੋਗਾ ਸਿੰਘ ਦੇ ਨਿਆਈ ਅੰਗ ਸੰਗ ਹੋ ਕੇ ਐਸੇ ਕੰਮ ਵਰਗੀਆਂ ਭੈੜੀਆਂ ਬੁਰਾਈਆਂ ਤੋਂ ਆਪ ਰੱਖਿਆ ਕਰਦੇ ਹਨ, ਆਪ ਹੱਥ ਦੇ ਕੇ ਬਚਾ ਲੈਂਦੇ ਹਨ। ਸੋ ਇਹੀ ਸਿੱਖ ਧਰਮ ਦੀ ਖਾਸੀਅਤ ਹੈ, ਇਹੀ ਗੁਰੂ ਸਾਹਿਬ ਦਾ ਨਿਆਰਾਪਨ ਆਪਣੇ ਖਾਲਸੇ ਨੂੰ ਬਖਸ਼ਿਆ ਹੋਇਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਪ੍ਰਕਾਰ ਫਿਰ ਚਤੁਰ ਪਾਖਿਆਂ ਦੀ ਬਾਣੀ ਤੋਂ ਵੇਖਣ ਕਿਤਨੀ ਮਹਾਨ ਸਿੱਖਿਆ ਜਿਹੜੀ ਜੀਵਨ ਦੇ ਵਿੱਚ ਧਾਰਨ ਕਰਨ ਵਾਸਤੇ ਮਿਲਦੀ ਹੈ। ਸੋ ਜੋ ਰਿੰਝੀਆਂ ਜੋ ਚਰਿੱਤਰ ਦੀਆਂ ਵਿਚਾਰਾਂ ਹਨ, ਉਹ ਇਸੇ ਪ੍ਰਕਾਰ ਲੜੀਵਾਰ ਚੱਲਦੀਆਂ ਰਹਿਣਗੀਆਂ। ਸੋ ਇਤਨੀ ਬੇਨਤੀਆਂ ਪ੍ਰਵਾਨ ਕਰਨਾ ਜੀ, ਗੁਰਮਤਿ ਵਿਚਾਰਾਂ ਕਰਦਿਆਂ, ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਗੁਰੂ ਸਾਹਿਬ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣਾ ਜੀ। ਗੁਰੂ ਸਾਹਿਬ ਜੀ ਅੱਗੇ ਤੋਂ ਸੁਮਤ ਬਖਸ਼ਣ, ਤਾਂ ਕਿ ਸੁਚੱਜੇ ਢੰਗ ਦੇ ਨਾਲ ਗੁਰਮਤਿ ਵਿਚਾਰਾਂ, ਗੁਰਬਾਣੀ, ਇਤਿਹਾਸ ਦੀਆਂ ਵਿਚਾਰਾਂ ਕਰ ਸਕੀਏ। ਸਵੰਤ ਵਿੱਚ ਬੜੇ ਪਿਆਰ ਦੇ ਨਾਲ ਫਤਿਹ ਬੁਲਾਉਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।